दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से। इतिहास दे विच ग्रंथाकार भाई संतोख सिंह जी 100 साखी ग्रंथ की 24वीं साखी नूं अपने शब्दां दे विच बयान कर रहे सन। प्रसंग चल रहा है साखी दे विच शहीदां दा। सतगुरु गोविंद सिंह सच्चे पातशाह जी ने वचन किया कि शहीदां दे अगे जिहड़ी संगत है अरदासां बेनतियां करदी है शहीद हर एक दी मनोकामना नूं पूर्ण करदे ने इस करके संगत दे वल्लों बहुत ही सारे शहीदां दी पूजा कीती जांदी है। उस दिन इत्थों तक कथा पहुंच चुकी सी अज इत्थों अगे मैं प्रारंभ करदा। दुख सुख के दाता है देते सब पानी सर्व कला समरथ है तर शक्त महानी। सतगुरु गोविंद सिंह सच्चे पातशाह जी कह रहे ने कि दुखां ते सुखां दा दान देन वाले ए दाते ने भाव के मनुखां नूं सुख भी देंदे ने और इस तों अलावा दुख भी देंदे ने। सर्व कला समरथ ए धरत शक्त महानी। सतगुरु गोविंद सिंह सच्चे पातशाह जी कहिंदे ने कि वड्डियां तों वड्डियां शक्तियां दे धारण करन वाले ने इक तरह कहा जा सकदा है के सर्व कला समरथ ने। दे कर इनको भरत खंड सुर स्वर्ग सिधारे बैठे जाए निश्चिंत होए सांभी सब कारे। सतगुरु सच्चे पातशाह जी कहिंदे ने कि भारत खंड नूं इन्हां नूं दे के जिहड़े देवते ने ਉਹ ਸਵਰਗਾਂ ਦੀ ਪੁਰੀ ਦੇ ਵਿੱਚ ਪਹੁੰਚ ਗਏ ਨੇ। ਬੈਠੇ ਜਾਏ ਨਿਸ਼ਚਿੰਤ ਹੋਏ ਸਭ ਸਾਂਭੀ ਕਾਰੇ ਭਾਵ ਕੇ ਦੇਵਤਿਆਂ ਦਾ ਕੰਮ ਹੁਣ ਇਹੀ ਕਰਦੇ ਨੇ ਭਾਵ ਕੇ ਸ਼ਹੀਦ। ਪਹੁੰਚੈ ਜੋ ਦੇਵਨ ਸਭਨ ਅਰਪਤ ਜੇ ਪ੍ਰਾਣੀ ਹਾਥ ਸ਼ਹੀਦਨ ਹੋਏ ਕੈ ਜੈ ਹੈ ਸਭ ਥਾਨੀ। ਸਤਿਗੁਰੂ ਜੀ ਕਹਿੰਦੇ ਨੇ ਕਿ ਅਰਪਣ ਕੀਤਾ ਹੋਇਆ ਜਿਹੜਾ ਦਾਨ ਹੈ ਪ੍ਰਾਣੀਆਂ ਦੇ ਵੱਲੋਂ ਉਹ ਸਾਰੇ ਦਾ ਸਾਰਾ ਪਹੁੰਚਦਾ ਹੈ ਦੇਵਤਿਆਂ ਦੇ ਕੋਲ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ਹੀਦਾਂ ਦੇ ਹੱਥਾਂ ਦੇ ਵਿੱਚ ਹੋ ਕੇ ਹੀ ਉਹ ਗਾਂ ਲੰਘਦਾ, ਭਾਵ ਕੇ ਇਹਨਾਂ ਦੇ ਰਾਹੀਂ ਹੀ ਜਿਹੜਾ ਦਾਨ ਹੈ ਉਹ ਪਹੁੰਚਦਾ ਹੈ ਦੇਵਤਿਆਂ ਦੇ ਤੱਕ। ਪਰਮੇਸ਼ਰ ਕਰਤਾ ਪੁਰਖ ਇਸ ਕਾਰ ਲਗਾਏ ਹੋਏ ਸਚੇਤ ਨਿਤ ਕਰਤ ਹੈ ਕਬ ਨਹੀਂ ਬਿਸਰਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਰਮੇਸ਼ਰ ਨੇ, ਅਕਾਲ ਪੁਰਖ ਨੇ ਇਸ ਕੰਮ ਦੇ ਉੱਤੇ ਸ਼ਹੀਦਾਂ ਨੂੰ ਲਾਇਆ ਹੋਇਆ। ਇਹ ਬੜੀ ਸੁਚੇਤੀ ਦੇ ਨਾਲ ਆਪਣੇ ਕੰਮ ਨੂੰ ਪੂਰਾ ਕਰਦੇ ਨੇ, ਕਦੇ ਕਿਸੇ ਵੀ ਗੱਲ ਨੂੰ ਭੁੱਲਦੇ ਨੇ। ਹੈ ਸ਼ਹੀਦ ਸਭ ਰੀਤ ਕੇ ਲਗ ਬ੍ਰਿੰਦ ਬਿਸਾਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ਹੀਦ ਹਰ ਇੱਕ ਰੀਤੀ ਦੇ ਨੇ, ਛੋਟੇ ਵੀ ਨੇ ਵੱਡੇ ਵੀ ਨੇ। ਭੋਜਨ ਅਨੇਕ ਪ੍ਰਕਾਰ ਕੇ ਅਚਵੇਂ ਸਭ ਕਾਲਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਅਨੇਕਾਂ ਭਾਂਤ ਦੇ, ਅਨੇਕਾਂ ਪ੍ਰਕਾਰ ਦੇ ਜਿਹੜੇ ਭੋਜਨ ਨੇ ਉਹ ਹਰ ਵੇਲੇ ਹੀ ਛਕਦੇ ਨੇ। ਸੂਖਮ ਬਸਤਰਨ ਬਰਨ ਬਹੁ ਨਿਜ ਤਨ ਪਰ ਤਾਰੇ। ਇਸ ਤੋਂ ਇਲਾਵਾ ਬੜੇ ਸੂਖਮ, ਬੜੇ ਬਰੀਕ ਕੱਪੜੇ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਆਪਣੇ ਸਰੀਰਾਂ ਦੇ ਉੱਤੇ ਇਹ ਸਾਰੇ ਦੇ ਸਾਰੇ ਸ਼ਹੀਦ ਧਾਰਨ ਕਰਦੇ।
ਅਸਵਾਰੀ ਸਭ ਰੀਤ ਕੀ ਆਰੋਹ ਬਿਹਾਰੇ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਤਰ੍ਹਾਂ ਤਰ੍ਹਾਂ ਦੀਆਂ ਅਸਵਾਰੀਆਂ ਦੀ ਸਵਾਰੀ ਕਰਦੇ ਨੇ, ਹਰ ਇੱਕ ਰੀਤੀ ਦੇ ਨਾਲ ਉਹਨਾਂ ਅਸਵਾਰੀਆਂ ਦਾ ਆਨੰਦ ਮਾਣਦੇ ਨੇ।
ਅਸਨ ਬਸਨ ਵਾਹਨ ਪਾਲੇ ਜੇ ਤੱਕ ਇਹ ਨੇ ਹੈ।
ਅਸਨ ਭਾਵ ਕੇ ਖਾਣ ਵਾਲੀਆਂ ਚੀਜ਼ਾਂ, ਬਸਨ ਭਾਵ ਕੇ ਪਹਿਨਣ ਵਾਲੇ ਕੱਪੜੇ ਆਦਿ। ਇਸ ਤੋਂ ਇਲਾਵਾ ਜਿਹੜੇ ਵਾਹਨ ਨੇ, ਜਿਹੜੀਆਂ ਸਵਾਰੀਆਂ ਨੇ ਉਹ ਭਲੇ ਤਰੀਕੇ ਦੀਆਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਕਹਿ ਰਹੇ ਨੇ ਉਹਨਾਂ ਸਾਰਿਆਂ ਦੀ ਅਸਵਾਰੀ ਕਰਦੇ ਨੇ।
ਸਭੈ ਮੁਹਾਬ ਸ਼ਹੀਦ ਗਨ ਜਿਮ ਕਿਮ ਕੈਦੋ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਪਦਾਰਥ, ਸਵਾਰੀਆਂ ਮਾਫ਼ ਹਨ ਸ਼ਹੀਦਾਂ ਨੂੰ, ਜਿਸ ਕਿਸੇ ਨੂੰ ਚਾਹੁਣ ਦੇ ਦੇਣਗੇ।
ਸਭ ਦੀਪਕ ਸਭ ਖੰਡ ਕੋ ਸਭ ਸੈਲਨ ਸੈਲਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਦੀਪਾਂ ਦੀਆਂ, ਸਾਰਿਆਂ ਖੰਡਾਂ ਦੀਆਂ, ਔਰ ਇਸ ਤੋਂ ਇਲਾਵਾ ਪਹਾੜਾਂ ਦੀਆਂ ਸੈਰਾਂ ਇਹ ਕਰਦੇ ਨੇ।
ਸਾਗਰ ਸਲਤਾ ਪਾਰ ਫਿਰੈ ਪੁਲ ਨਹੀਂ ਪਹਿਲਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਗਰ ਦੀ ਭਾਵ ਕੇ ਸਮੁੰਦਰ ਦੀ, ਇਸ ਤੋਂ ਇਲਾਵਾ ਦਰਿਆਵਾਂ ਤੇ ਨਹਿਰਾਂ ਦੀ ਸੈਰ ਕਰਦੇ ਨੇ, ਫਿਰਦੇ ਰਹਿੰਦੇ ਨੇ ਜਗ੍ਹਾ ਜਗ੍ਹਾ ਦੇ ਉੱਤੇ, ਪਰ ਕਦੇ ਵੀ ਭੁੱਲਦੇ ਨੇ।
ਅਵੇ ਲੋਕ ਸਭ ਥਲ ਵਿਚਰ ਮਾਇਆ ਜੋ ਤਮਾਸ਼ਾ ਜਥਾ ਵਿਪਸ਼ ਚਿਤ ਨਿਪ ਪਯੋ ਕੀਨੀ ਤਿਨ ਆਸਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੀ ਪਰਮੇਸ਼ਰ ਦੀ ਮਾਇਆ ਖਿਲਰੀ ਹੋਈ ਹੈ ਉਸ ਨੂੰ ਦੇਖਦੇ ਰਹਿੰਦੇ ਨੇ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਕਿ ਜਿਸ ਤਰ੍ਹਾਂ ਕਿਸੇ ਵੇਲੇ ਇੱਕ ਰਾਜੇ ਵਿਪਸ਼ ਚਿਤ ਨੇ ਮਾਇਆ ਨੂੰ ਦੇਖਣ ਦਾ ਯਤਨ ਕੀਤਾ ਸੀ।
ਮਾਇਆ ਕੋ ਦੇਖਣ ਗਯੋ ਚਹੁ ਕੁੰਟ ਮਜਾਰਾ ਦੇਖਤ ਦੇਖਤ ਨਹੀਂ ਮੋਰਿਓ ਨਹੀਂ ਅੰਤ ਨਿਹਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਿਪ ਚਸ਼ਿਤ ਨਾਂ ਦਾ ਇੱਕ ਰਾਜਾ ਹੋਇਆ ਜਿਹੜਾ ਕਿ ਮਾਇਆ ਨੂੰ ਦੇਖਣ ਦੇ ਵਾਸਤੇ ਚਲਾ ਗਿਆ। ਚਾਰੇ ਕੁੰਟਾਂ ਦੇ ਵਿੱਚ ਉਹਨੇ ਪਰਮੇਸ਼ਰ ਦੀ ਖਿਲਰੀ ਹੋਈ ਮਾਇਆ ਨੂੰ ਦੇਖਿਆ, ਭਾਵ ਕੇ ਦੇਖਦਾ ਦੇਖਦਾ ਉਹ ਥੱਕ ਹਾਰ ਗਿਆ, ਹੰਬ ਗਿਆ, ਵਾਪਸ ਵੀ ਨਾ ਮੁੜਿਆ, ਪਰ ਪਰਮੇਸ਼ਰ ਦੀ ਮਾਇਆ ਦਾ ਕੋਈ ਅੰਤ ਨਾ ਲਖਿਆ ਗਿਆ।
ਤਿਮ ਹੀ ਸਕਲ ਸ਼ਹੀਦ ਜਗ ਪਿਖੈ ਤਮਾਸ਼ਾ ਤਨ ਜੋਨੀ ਅਪਰ ਨਾ ਤਰੈ ਜਿਮ ਜੀਵ ਸੋ ਆਸਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿਸੇ ਤਰੀਕੇ ਦੇ ਨਾਲ ਸਾਰੇ ਜਿਹੜੇ ਸ਼ਹੀਦ ਨੇ ਉਹ ਜਗ ਦੇ ਵਿੱਚ ਪਰਮੇਸ਼ਰ ਦੇ ਮਾਇਆ ਰੂਪੀ ਤਮਾਸ਼ੇ ਨੂੰ ਦੇਖਦੇ ਰਹਿੰਦੇ ਨੇ।
ਤਨ ਜੋਨੀ ਅਪਰ ਨਾ ਤਰੈ ਜਿਮ ਜੀਵ ਸੋ ਆਸਾ
ਕਹਿਣ ਤੋਂ ਪਾਵੇ ਹੈ ਜਿਵੇਂ ਜੀਵ ਆਸ਼ਾ ਦੇ ਬੱਧੇ ਹੋਏ ਜੋਨੀਆਂ ਨੂੰ ਭੋਗਦੇ ਹਨ, ਇਹ ਜੂਨਾਂ ਨਹੀਂ ਭੋਗਦੇ, ਭਾਵ ਕੇ ਦੇਹਾਂ ਨੂੰ ਧਾਰਨ ਨਹੀਂ ਕਰਦੇ।
ਪਰ ਮਤ ਨਹੀਂ ਮਰ ਬੇ ਜਨਮ ਸਿਰ ਪਰ ਗੁਰ ਪੂਰਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਰਮਦੇ ਨਹੀਂ ਹਨ, ਨਾ ਹੀ ਮਰਦੇ ਨੇ, ਨਾ ਹੀ ਜੰਮਦੇ ਨੇ, ਕਿਉਂਕਿ ਸਿਰ ਪਰ ਗੁਰਪੂਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਹਨਾਂ ਸ਼ਹੀਦਾਂ ਦੇ ਸਿਰ ਦੇ ਉੱਤੇ ਪੂਰਨ ਗੁਰੂ ਦੀ ਕਿਰਪਾ ਹੈ। ਪਾਲੀ ਸਭ ਸੰਭਾਲ ਲੇ ਕਹਿ ਕੇ ਬਚ ਰੂਰਾ, ਭਾਵ ਪਾਲੀ ਵਾਂਗੂ ਸਭ ਨੂੰ ਸੰਭਾਲ ਲੈਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸਬਲ ਸਮੂਹ ਸ਼ਹੀਦ ਕੀ ਗਤ ਮਿਤ ਲਖ ਐਸੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰੇ ਸ਼ਹੀਦਾਂ ਦੀ ਗਤ ਮਿਤ ਸਹਿਤ ਬਲਦੇ ਹੈ, ਭਾਵ ਕਿ ਇਸੇ ਤਰੀਕੇ ਦੇ ਨਾਲ ਤੁਸੀਂ ਸਾਰੇ ਸਮਝ ਲਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਤੁਮ ਮੇਰੇ ਪ੍ਰਿਯ ਸਿੱਖ ਹੋ ਬੂਝੀ ਕਹਿ ਤੈਸੇ, ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਮੇਰੇ ਪਿਆਰੇ ਸਿੱਖ ਹੋ, ਮੇਰੇ ਪ੍ਰਿਯ ਹੋ, ਤੁਸੀਂ ਪੁੱਛਿਆ ਹੈ ਤੇ ਮੈਂ ਦੱਸਿਆ ਹੈ। ਅਹ ਨਾਥ ਜੇ ਸ਼ਕਤ ਧਰ ਤਿੰਨ ਸੰਗਤ ਜੋਈ, ਸਿੱਧ ਅਹ ਸਮਦਾਇ ਸੋ ਸਿੱਧੀ ਧਰ ਜੋਈ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਨੌ ਨਾਥ ਸ਼ਕਤੀਵਾਨ ਹੋਏ ਹਨ ਉਹਨਾਂ ਦੀ ਵੀ ਸੰਗਤ ਹੈ, ਇਸ ਤੋਂ ਇਲਾਵਾ ਜੋ ਸਿੱਧੀ ਧਾਰਨ ਕਰਨ ਵਾਲੇ ਹਨ ਤੇ ਉਹ ਸਿੱਧਾਂ ਦਾ ਸਮੁਦਾਇ ਹੈ। ਕਹਿ ਦੀਨ ਵਾਲੀ ਜਿਸੈ ਬਹੁ ਦੀਨ ਕਮਾਵੈ, ਲਖੋ ਮੁਹੰਮਦ ਕੀ ਹੈ ਤੇ ਨਿਕਟ ਰਹਾਵੈ, ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹਨੂੰ ਦੀਨ ਵਾਲੀ ਆਖਿਆ ਜਾਂਦਾ ਹੈ, ਜਿਹੜੇ ਕਿ ਬਹੁਤ ਜ਼ਿਆਦਾ ਦੀਨ ਨੂੰ ਧਰਮ ਨੂੰ ਕਮਾਉਂਦੇ ਨੇ, ਲਖੋ ਮੁਹੰਮਦ ਕੀ ਹੈ ਤੇ ਨਿਕਟ ਰਹਾਵੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੁਹੰਮਦ ਦੇ ਦੀਨ ਵਾਲੀ ਜਨਾਇਤ ਅਖਵਾਉਂਦੀ ਹੈ, ਭਾਵ ਕਿ ਉਹ ਵੀ ਸ਼ਹੀਦ ਨੇ। ਕਿਆ ਕਹੀਏ ਇਸ ਬਾਤ ਕੋ ਕਿਆ ਕਿਸੈ ਸੁਣਾਵੈ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕੀ ਆਖੀਏ ਇਸ ਗੱਲ ਨੂੰ ਤੇ ਕੀ ਕਹਿ ਕੇ ਕਿਸੇ ਨੂੰ ਸੁਣਾਈਏ। ਨਿਗੋਰੇ ਬੇਮੁਖ ਹੋਤ ਜੇ ਕਰਤੇ ਮਨ ਪਾਇਆ, ਤਨ ਤਿਆਗਤ ਹੋਏ ਭੂਤ ਨੇ ਤਨ ਪ੍ਰੇਤ ਕੋ ਪਾਇਆ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਨਿਗੋਰੇ ਨੇ ਤੇ ਜਿਹੜੇ ਬੇਮੁਖ ਨੇ ਉਹ ਆਪਣੇ ਮਨ ਆਈਆਂ ਗੱਲਾਂ ਕਰਦੇ ਨੇ, ਉਹਨਾਂ ਦੇ ਸਰੀਰ ਦਾ ਜਦੋਂ ਤਿਆਗ ਹੁੰਦਾ ਹੈ ਤੇ ਫੇਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਭੂਤ ਨੇ ਬਣਦੇ ਨੇ ਜਾਂ ਕਈ ਕਈ ਪ੍ਰੇਤ ਦੀ ਜੀਵਨੀ ਨੂੰ ਪ੍ਰਾਪਤ ਕਰਦੇ ਨੇ, ਭਾਵ ਕਿ ਜਿਹੜੇ ਇਸ ਤਰ੍ਹਾਂ ਦੇ ਕੁਕਰਮੀ ਨੇ ਉਹ ਤੇ ਭੂਤਾਂ ਪ੍ਰੇਤਾਂ ਦੀ ਜੂਨੀ ਦੇ ਵਿੱਚ ਪੈਂਦੇ ਨੇ, ਪਰ ਜਿਹੜੇ ਸਤਿਗੁਰਾਂ ਦੇ ਸਨਮੁਖ ਰਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਸ਼ਹੀਦ ਬਣਦੇ ਨੇ। ਸੰਕਟ ਬਿਖੈ ਬਿਤਾਵਤੇ ਨਿਜ ਬੈਸ ਮਹਾਨੀ, ਗੁਰਬਿਨ ਕਿਵ ਸੁਖ ਕੌ ਲਹਿ ਅੰਧੇ ਅਗਿਆਨੀ, ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਸੰਕਟਾਂ ਨੂੰ ਸਹਿੰਦੇ ਨੇ, ਵੱਡੀਆਂ ਬਿਪਤਾਵਾਂ ਦੇ ਵਿੱਚ ਆਪਣੀ ਸਾਰੀ ਉਮਰ ਨੂੰ ਬਤੀਤ ਕਰਦੇ ਨੇ, ਕਿਉਂਕਿ ਗੁਰਬਿਨ ਕਿਉਂ ਸੁਖ ਕੋ ਲਹਿ, ਭਾਵ ਕਿ ਗੁਰੂ ਤੋਂ ਬਗੈਰ ਕਿਸ ਤਰ੍ਹਾਂ ਐਸੇ ਮਨੁੱਖ ਸੁਖਾਂ ਦੀ ਪ੍ਰਾਪਤੀ ਕਰ ਸਕਦੇ ਨੇ। ਲਹਿ ਅੰਧੇ ਅਗਿਆਨੇ, ਭਾਵ ਕਿ ਉਹ ਅੰਨੇ ਨੇ ਤੇ ਅਗਿਆਨੀ ਨੇ। ਸੁਣ ਸਿੱਖਣ ਗੁਰ ਕੇ ਬਚਨ ਮਨ ਵਿਖੈ ਬਸਾਯੋ, ਧੰਨ ਪ੍ਰਭੂ ਪੂਰਨ ਕਲਾ ਤੁਮ ਸਕਲ ਬਤਾਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਬਚਨਾਂ ਨੂੰ ਸਾਰਿਆਂ ਸਿੱਖਾਂ ਨੇ ਮਨ ਲਾ ਕੇ ਸੁਣਿਆ ਹੈ ਤੇ ਫਿਰ ਮਨ ਦੇ ਵਿੱਚ ਸਤਿਗੁਰਾਂ ਦੇ ਬਚਨਾਂ ਨੂੰ ਧਾਰਨ ਕੀਤਾ ਹੈ। ਕਹਿੰਦੇ ਨੇ ਧੰਨ ਪ੍ਰਭੂ ਪੂਰਨ ਕਲਾ ਤੁਮ ਸਕਲ ਬਤਾਯੋ, ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਤੁਸੀਂ ਧੰਨ ਹੋ, ਪੂਰਨ ਕਲਾ ਦੇ ਵਿੱਚ ਮਾਲਕ ਹੋ ਸੱਚੇ ਪਾਤਸ਼ਾਹ, ਤੁਸੀਂ ਸਾਰਾ ਹੀ ਭੇਤ ਸੁਣਾਇਆ। ਪਾਰੇ ਸ਼ਰਨ ਤੁਮਰੀ ਮਲਿਨ ਲਿਹੋ ਆਪ ਸੁਧਾਰੀ, ਕਹਿੰਦੇ ਨੇ ਗਰੀਬ ਨਵਾਜ ਅਸੀਂ ਸਾਰੇ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਏ ਹੋਏ ਹਾਂ, ਪਰ ਬਹੁਤ ਹੀ ਮਲੀਨ ਹਾਂ, ਬੜੇ ਪਾਪੀ ਹਾਂ, ਕਿਰਪਾ ਕਰਕੇ ਸਾਡਾ ਸੁਧਾਰ ਕਰ ਦਿਓ। ਕਿਆ ਜਾਣ ਨਰ ਮੰਦ ਮਤ ਗਤ ਅਗਮ ਅਪਾਰੀ, हे सच्चे पातशाह जी असि खोटी बुद्ध वाले तुच्छ जीव की जान सकते हां, असि ते बहुत ही ज्यादा अगमहा पाव के पापी। केतक द्योस दुर पेच रह देहो आप बताई। सिखां ने सतगुरु गोविंद सिंह सच्चे पातशाह जी दे चरणा दे विच अर्ज कीती है कि सच्चे पातशाह कृपा करके दसो कि ये जरा काल दा समा है किन्ने क दिना तक इसे तरह रवेगा ते खत्म कदों होएगा। अन्न थुरियो सब देश ते डुल गई लुकाई, क्योंकि सच्चे पातशाह अन्न दी बहुत ही ज्यादा हर एक जगह दे उते थोड़ हो गई है, सारा जरा देश है उते उल्ट के आ पिया है आनंदपुर नगरी दे विच। सीरी मुख ते कह बाक को दुख काल बितायो। सतगुरु गोविंद सिंह जी ने अपने सीरी मुख तो वचन कीता है, सतगुरु जी कहते ने कि दुखां दा जरा समा है वह सारे दा सारा बीत चुका है। बरख कन सब भू पर अब समा सुहायो। सतगुरु गोविंद सिंह जी कहते ने कि समा पहुंच चुका है, बहुता सारा मीह धरती दे उते वरेगा जिदे नाल खेतियां हरियां भरियां होके बहुता ज्यादा अन्न देणगे। सुन सिंगण कर जोर कर तर पग पंकज सीस, तन तन सगरे पन जान रूप जगदीश। ग्रंथाकार भाई संतोख सिंह जी लिखते ने कि सारे सिंघां ने हाथ जोड़े ने, सतगुरां दे चरणां दे उते नमस्कारां कीतियां ने ते सारयां दे मुहां दे विचों धन धन दे शब्द गूंजे ने। सारे दे सारे सतगुरु गोविंद सिंह सच्चे पातशाह जी जो कि परमेश्वर दा स्वरूप ने उन्हां दे गुणां दा गान करदे ने। इस तरीके दे नाल इह साखी 24वीं इस जगह दे उते समाप्त करदे ने। ग्रंथाकार भाई संतोख सिंह जी 100 साखी दे विच इस 24वीं साखी दा इस प्रकार दे नाल वर्णन। एक बेर सिखां पुछिया जी सच्चे पातशाह शहीद किन्ना नू कहीदा है, जाहर करो इन्हां दी क्या गति है भाव के क्या मुक्त है। ता हस बोले गुप्त पूछी सिखो, गुरु जी अपनी संगत अपने हजूर रखदा है, अपने सेवक की आप पत रख है, कलजुग घोर हैगा अते गुरु पाली भाव के रखवाला अपने सिखां दे ताड़ने अते भलावन नू। ए सिखां दी हुकम सतता गुरु के पास, जे सिदक साबत भाव के जे भरोसा साबत है, तद सिखों के हुकम की सचाई सतगुरु जी के पास है। देखिए रणका सूरमा सो तो तरिया अते बेसिदक अर कायर जंजाली जन्म मरण माहे पटकाए हन। गुरु खड़े संगत सने उडीकणगे, 16 तत्तां दी दे तार के सिखां दी सहायता करणगे, 10,000 बरख लग किवें सिख हमारे वल आवे, जो आवंदा जांदा है सो रलदा जांदा है। 56 करोड़ सिख गुरु नूं सौंपिया, कलू काल विच करतार दा हुक्म है, शुद्ध धर्म करके तारने हन, गुरु उड़ीकदे हन। कवेर दे लोक लग अते भू पर भाव के धरती पर अते भाव लोक भाव के दुनियादार लाओ विच लालच विच रते हैं। जैसी जैसी भावना शहीदां दी हुंदी है तैसी तैसी सिद्ध हुंदी है, भूतां पर प्रेतां राक्षसां पर मनुखां पर पशु पंछी नाग जख गंधर्व पर अपछरा पर इन सब पर हुक्म शहीदों दा हुंदा है। जम के दूत भाव धर्म राजा के आदमी पुछ के फिरदे हैं, इन्हां नूं शास्त्रों वाले बेताल अते विद्या तार कहिंदे हन, ए भले भी हैं अते बुरे भी हैंगे। इनका स्वभाव शांत की राजसी अते तामसी त्रै प्रकार दा है, अथवा ए तीन प्रकार दे हन, अपनी संगत पासों पुजांदे हैं, कामना पूरी करदे हैं, दुख सुख के दाते हैं। देवते भारत खंड इन्हां नूं देकर आप स्वर्ग में जाए बैठे हन, देवतियां नूं जो पहुंचदा है सो शहीदां दे हत्थीं होए के जांदा है, परमेश्वर ने इन्हां नूं इस किरत लगाया है। सभी तरह के शहीद हैं, ਭੋਜਨ ਵਸਤਰ ਅਸਵਾਰੀ ਸਭ ਮੁਬਾਹ ਹੈ, ਉਨਕੇ ਪਾਸ ਬਹੁਤ ਹੈ। ਸਭਨਾ ਦੀਪਾਂ ਖੰਡਾਂ ਦਾ ਸੈਲ ਕਰਦੇ ਹਨ ਪਰ ਭੁੱਲਦੇ ਨੇ, ਫਿਰਦੇ ਹਨ ਮਾਇਆ ਕਾ ਤਮਾਸ਼ਾ ਦੇਖਦੇ। ਜਿਉ ਵਚਸਪਤੀ ਰਾਜਾ ਮਾਇਆ ਦੇਖਦਾ ਦੇਖਦਾ ਗਿਆ ਸੀ, ਤਿਵੇਂ ਦੇਖਦੇ ਹਨ ਪਰ ਦੇਹਾਂ ਵਿੱਚ ਜੋਨੀ ਭਰਮਦੇ ਨੇ, ਜਿਸਮ ਜਾਂ ਸਰੀਰ ਦਾ ਧਾਰਨ ਨਹੀਂ ਕਰਦੇ। ਗੁਰੂ ਸਿੱਖ ਪਰ ਠੰਡਾ ਹੈ, ਪਾਲੀ ਵਾਂਗੂ ਸੰਭਾਲ ਰਹਿੰਦਾ ਹੈ। ਇਹ ਗਤ ਮਿਤ ਪਾਪ ਕੇ ਵਡਿਆਈ ਸ਼ਹੀਦਾਂ ਦੀ ਹੈ। ਨਾਥਾਂ ਦੀ ਵੀ ਸੰਗਤ ਗੁਪਤ ਹੈ, ਜਿਨਕੋ ਸਿੱਧ ਕਹਤੇ ਹੈ। ਮੁਹੰਮਦ ਦੇ ਦੀਨ ਵਾਲੀ ਜਮਾਤ ਦਾ ਨਾਮ ਜਿਨਾਇਤ ਹੈ, ਕਿਆ ਕਹਿਣਾ। ਮਹਾਰਾਜ ਜੀ ਕੀ ਵਲਕਸ਼ਨ ਪਾਪ ਕੇ ਅਚਰਜ ਲੀਲਾ ਹੈ। ਨਿਗੋਰੇ ਬੇਮੁਖ ਜੋ ਹੈਨ ਸੋ ਪ੍ਰੇਤ ਭੂਤਨੇ ਹੁੰਦੇ ਹਨ। ਸਾਖੀ ਪੂਰੀ ਹੋਈ। ਇਸ ਤਰ੍ਹਾਂ 100 ਸਾਖੀ ਦੇ ਵਿੱਚ ਇਸ 24ਵੀਂ ਸਾਖੀ ਦਾ ਬਿਆਨ ਕੀਤਾ ਹੋਇਆ। ਇਸ ਜਗ੍ਹਾ ਦੇ ਉੱਤੇ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਸਾਖੀ ਦੀ ਸਮਾਪਤੀ ਦੇ ਨਾਲ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇੱਕ ਦਿਨ ਬੈਠੇ ਸਤ ਗੁਰੂ ਇੱਕ ਲੜਕਾ ਤਹ ਆਏ, ਕਰ ਬੰਧਨ ਸਨਮੁਖ ਖਰਿਓ ਸੁੰਦਰ ਅੰਗ ਸਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਬਾਰ ਦੇ ਵਿੱਚ ਬੈਠੇ ਹੋਏ ਸਨ। ਇੰਨੇ ਚਿਰ ਨੂੰ ਕੋਈ ਲੜਕਾ ਆਇਆ, ਜਿਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਸਤਿਗੁਰਾਂ ਦੇ ਸਾਹਮਣੇ ਬੈਠ ਗਿਆ, ਜਿਹਦੇ ਬਹੁਤ ਹੀ ਸੁੰਦਰ ਅੰਗ ਸਨ। ਇਸ ਜਗ੍ਹਾ ਦੇ ਉੱਤੋਂ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 25ਵੀਂ ਸਾਖੀ ਦਾ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰ ਰਹੇ ਨੇ। ਕਲ ਗੀ ਤਰ ਅਵਲੋਕ ਕੈ ਬੋਲੇ ਤਿਸ ਕਾਲਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਲੜਕੇ ਦੇ ਵੱਲ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ। ਕਹਿੰਦੇ ਨੇ ਕਿਹ ਕੋ ਸੁਤ ਲੜਕੇ ਕਹੋ ਕਿਸ ਪੁਰ ਮੈਂ ਛਾਲਾ। ਸਤਿਗੁਰੂ ਗੋਬਿੰਦ ਸਿੰਘ ਜੀ ਉਸ ਲੜਕੇ ਨੂੰ ਕਹਿੰਦੇ ਨੇ ਕਿ ਕਿਹਦਾ ਪੁੱਤਰ ਹੈ। ਹੇ ਲੜਕੇ ਤੂੰ ਦੱਸ, ਇਸ ਤੋਂ ਇਲਾਵਾ ਇਹ ਵੀ ਦੱਸ ਕਿ ਕਿਹੜੇ ਸ਼ਹਿਰ ਦਾ ਰਹਿਣ ਵਾਲਾ ਹੈ, ਭਾਵ ਕਿ ਤੇਰਾ ਘਰ ਕਿੱਥੇ। ਜਾਤ ਗੋਤ ਹੈ ਕਵਣ ਤੁਵ ਸੁਣ ਤਾਹੇ ਬਤਾਇਓ। ਸਤਿਗੁਰੂ ਜੀ ਕਹਿੰਦੇ ਨੇ ਤੇਰੀ ਜਾਤੀ ਕੀ ਹੈ, ਤੇਰਾ ਗੋਤ ਕਿਹੜਾ ਹੈ, ਇਸ ਤੋਂ ਇਲਾਵਾ ਤੂੰ ਕੌਣ ਹੈ, ਸਾਰਾ ਆਪਣਾ ਜਿਹੜਾ ਭੇਤ ਹੈ ਉਹ ਤੂੰ ਦੱਸ। ਸਤਿਗੁਰ ਸੱਚੇ ਪਾਤਸ਼ਾਹ ਮੈਂ ਸ਼ਰਨੀ ਆਇਓ। ਉਸ ਵੇਲੇ ਹੱਥ ਜੋੜ ਕੇ ਉਸ ਲੜਕੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਹੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚਿਆ ਹਾਂ। ਸੱਚੇ ਪਾਤਸ਼ਾਹ ਮੈਂ ਸੁਨਿਆਰੇ ਦਾ ਲੜਕਾ। ਪਾਹਲ ਖੰਡੇ ਕੀ ਲਈ ਮੋਲੇ ਕਾ ਬੇਟਾ, ਪਿਤ ਨੇ ਲੀਨੀ ਚਰਨ ਕੀ ਕੁਛ ਦੇ ਤੁਮ ਪੇਟਾ। ਉਸ ਲੜਕੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਮੈਂ ਖੰਡੇ ਤੇ ਬਾਟੇ ਦੇ ਅੰਮ੍ਰਿਤ ਨੂੰ ਛਕਿਆ ਹੋਇਆ। ਸੱਚੇ ਪਾਤਸ਼ਾਹ ਮੇਰੇ ਪਿਤਾ ਦਾ ਨਾਮ ਹੈ ਮੋਲਾ। ਸੱਚੇ ਪਾਤਸ਼ਾਹ ਮੇਰੇ ਪਿਤਾ ਨੇ ਤੇ ਚਰਨ ਪਹੁਲ ਨੂੰ ਲਿਆ ਹੋਇਆ ਸੀ ਤੇ ਸੱਚੇ ਪਾਤਸ਼ਾਹ ਮੈਂ ਅੰਮ੍ਰਿਤ ਨੂੰ ਛਕਿਆ ਹੋਇਆ, ਕਿਉਂਕਿ ਮੈਂ ਪਹਿਲਾਂ ਵੀ ਇਸ ਗੱਲ ਦਾ ਬਹੁਤੀ ਵਾਰੀ ਜ਼ਿਕਰ ਕੀਤਾ ਹੈ ਕਿ ਜਿੰਨਾ ਚਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਨੂੰ ਤਿਆਰ ਨਹੀਂ ਕੀਤਾ, ਉਨਾ ਚਿਰ ਤੱਕ ਜਿਹੜੇ ਵੀ ਗੁਰੂ ਘਰ ਦੇ ਸਿੱਖ ਬਣਦੇ ਸਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਹੜੇ ਆਉਂਦੇ ਸਨ ਉਹਨਾਂ ਨੂੰ ਚਰਨ ਪਹੁਲ ਦਿੱਤੀ ਜਾਂਦੀ ਸੀ, ਭਾਵ ਕਿ ਚਰਨਾ ਅੰਮ੍ਰਿਤ ਹੀ ਛਕਾਇਆ ਜਾਂਦਾ ਸੀ। ਉਹ ਲੜਕਾ ਦੱਸ ਰਿਹਾ ਕਿ ਸੱਚੇ ਪਾਤਸ਼ਾਹ ਮੇਰੇ ਪਿਤਾ ਨੇ ਤੇ ਭੇਟਾ ਦੇ ਕੇ ਚਰਨ ਪਹੁਲ ਨੂੰ ਗ੍ਰਹਿਣ ਕੀਤਾ ਸੀ, ਪਰ ਸੱਚੇ ਪਾਤਸ਼ਾਹ ਮੈਂ ਹੁਣ ਤੁਹਾਡੀ ਕਿਰਪਾ ਦੇ ਨਾਲ ਅੰਮ੍ਰਿਤ ਛਕਿਆ, ਮੈਂ ਤੁਹਾਡਾ ਸਿੱਖ ਹਾਂ। ਵਾਸੀ ਸ਼ਹਿਰ ਸਰੰਦ ਕੇ ਹਮ ਸਿੱਖ ਤੁਮਾਰੇ। ਇਸ ਤੋਂ ਇਲਾਵਾ ਕਹਿੰਦਾ ਕਿ ਸੱਚੇ ਪਾਤਸ਼ਾਹ ਅਸੀਂ ਸਰੰਦ ਸ਼ਹਿਰ ਦੇ ਵਸਨੀਕ ਹਾਂ, ਸੱਚੇ ਪਾਤਸ਼ਾਹ ਸਾਰੇ ਦੇ ਸਾਰੇ ਤੁਹਾਡੇ ਸਿੱਖ ਹਾਂ। ਸੁਣ ਬੋਲੇ ਸ੍ਰੀ ਸਤਿਗੁਰੂ ਅਬ ਕਰੋ ਉਚਾਰੇ। ਸੁਣ ਕੇ ਉਹਦੀਆਂ ਗੱਲਾਂ ਨੂੰ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਬ ਕਰੋ ਉਚਾਰੇ। ਸਤਿਗੁਰੂ ਜੀ ਕਹਿੰਦੇ ਨੇ ਹੁਣ ਉਚਾਰਨ ਕਰ, ਦੱਸ ਜੋ ਮੈਂ ਤੇਰੇ ਤੋਂ ਅੱਗੇ ਪੁੱਛਣ ਲੱਗਾ ਹਾਂ। ਸਤਿਗੁਰਾਂ ਨੇ ਆਖਿਆ ਵਸਦੀ ਸ਼ਹਿਰ ਸਰੰਦ ਹੈ ਕਿ ਭਇਓ ਜਾਰੇ। ਸਤਿਗੁਰੂ ਜੀ ਕਹਿੰਦੇ ਨੇ ਇਹ ਗੱਲ ਦੱਸ ਕਿ ਜਿਹੜੀ ਸਰੰਦ ਨਗਰੀ ਹੈ ਉਹ ਵਸਦੀ ਹੈ ਜਾਂ ਕਿ ਉਜਾੜ ਦੇ ਵਿੱਚ ਤਬਦੀਲ ਹੋ ਗਈ।
ਅਪਰਾਧੀ ਹੈ ਤੁਰਕ ਬਸ ਜਿਸੀ ਮਜਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜੇ ਵੱਡੇ ਵੱਡੇ ਜਿਹੜੇ ਤੁਰਕ ਅਪਰਾਧੀ ਨੇ ਉਹ ਸਰੰਦ ਨਗਰੀ ਦੇ ਵਿੱਚ ਵਸਦੇ ਨੇ। ਭਾਈ ਸਿੱਖਾ ਤੂੰ ਇਹ ਦੱਸ ਕਿ ਸਰੰਦ ਸ਼ਹਿਰ ਵਸਦਾ ਹੈ ਜਾਂ ਕਿ ਉਜੜ ਗਿਆ।
ਸੁਣ ਸੁਣ ਯਾਰੇ ਪਹਿਲ ਸਿੰਘ ਕਰ ਜੋਰ ਬਖਾਨਾ।
ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਉਸ ਸੁਨਿਆਰੇ ਦੇ ਲੜਕੇ ਨੇ ਜਿਹਦਾ ਨਾਮ ਪਹਿਲ ਸਿੰਘ ਕਵੀ ਜੀ ਨੇ ਲਿਖਿਆ, ਉਸ ਪਹਿਲ ਸਿੰਘ ਨੇ ਹੱਥ ਜੋੜ ਕੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ।
ਕਹਿੰਦਾ ਹੋਇਆ ਹੈ ਸਕਲ ਪ੍ਰਕਾਰ ਕੋ ਜਿਮ ਗੁਰ ਕੋ ਭਾਣਾ।
ਇਹ ਸੱਚੇ ਪਾਤਸ਼ਾਹ ਜੀ ਉਸੇ ਤਰੀਕੇ ਦੇ ਨਾਲ ਹੁੰਦਾ ਜਿਵੇਂ ਸੱਚੇ ਪਾਤਸ਼ਾਹ ਗਰੀਬ ਨਵਾਜ ਤੁਹਾਡਾ ਭਾਣਾ ਹੈ।
ਭਾਵ ਕਿ ਜੇ ਸੱਚੇ ਪਾਤਸ਼ਾਹ ਤੁਹਾਡਾ ਭਾਣਾ ਤੇ ਸ਼ਹਿਰ ਉਜੜ ਗਿਆ ਹੋਵੇਗਾ,
ਤੇ ਜੇਕਰ ਤੁਹਾਡਾ ਭਾਣਾ ਸਵਾਲਾ ਹੈ ਤੇ ਸੱਚੇ ਪਾਤਸ਼ਾਹ ਵਸਦਾ ਹੋਵੇਗਾ। ਸੱਚੇ ਪਾਤਸ਼ਾਹ ਮੈਂ ਕਹਿ ਨਹੀਂ ਸਕਦਾ ਕਿ ਉਜੜ ਗਿਆ ਹੈ ਜਾਂ ਵਸਦਾ ਹੈ, ਕਿਉਂਕਿ ਤੁਹਾਡੇ ਬਚਨ ਕਰਨ ਦੇ ਨਾਲ ਹੀ ਸਾਰਾ ਕੁਝ ਹੋ ਜਾਂਦਾ।
ਆਵ ਤੋ ਮੈਂ ਵਸਤੀ ਤਜਿਓ ਟਿਗ ਆਏ ਤੁਮਾਰੇ।
ਉਸ ਲੜਕੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਮੈਂ ਇਹ ਕਹਿ ਸਕਦਾ ਹਾਂ ਕਿ ਹੁਣ ਤੇ ਮੈਂ ਵਸਦੀ ਹੀ ਨਗਰੀ ਨੂੰ ਛੱਡ ਕੇ ਆਇਆ ਹਾਂ, ਪਰ ਇੱਕ ਸੈਕਿੰਡ ਦੇ ਵਿੱਚ ਕੀ ਹੋ ਜਾਵੇ ਇਹ ਸੱਚੇ ਪਾਤਸ਼ਾਹ ਪਤਾ ਨਹੀਂ, ਪਰ ਮੈਂ ਤੇ ਵਸਦੀ ਹੀ ਨਗਰੀ ਨੂੰ ਛੱਡ ਕੇ ਤੁਹਾਡੇ ਚਰਨਾਂ ਦੇ ਵਿੱਚ ਆਣ ਪਹੁੰਚਿਆ ਹਾਂ।
ਗੁਰੂ ਕਹਿਓ ਕਰ ਕੋ ਜੋ ਨਦ ਕੋਹ ਤੋ ਹੈ ਸੰਗਾਰੇ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਤੇਰੇ ਘਰ ਦੇ ਵਿੱਚੋਂ ਕਿਹੜਾ ਜੀ ਤੇਰੇ ਨਾਲ ਆਇਆ ਹੈ, ਭਾਵ ਕਿ ਤੁਹਾਡੇ ਘਰ ਦੇ ਵਿੱਚੋਂ ਹੋਰ ਵੀ ਤੇਰੇ ਨਾਲ ਕੋਈ ਆਇਆ ਜਾਂ ਕਿ ਇਕੱਲਾ ਹੀ ਆਇਆ।
ਬਾਹਰ ਕਹਿਓ ਲੜਕੇ ਤਬੈ ਪਿਤ ਮ੍ਰਿਤ ਦਿਨ ਥੋੜੇ।
ਫੇਰ ਉਸ ਪਹਿਲ ਸਿੰਘ ਲੜਕੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਪਿਤਾ ਤੇ ਮੇਰਾ ਚੜਾਈ ਕਰ ਚੁੱਕਾ ਹੈ, ਅਜੇ ਥੋੜੇ ਹੀ ਦਿਨ ਹੋਏ ਨੇ।
ਮਾਤਾ ਆਈ ਹੈ ਤੁਮ ਚਰਨ ਨਿਹੋਰੇ।
ਸੱਚੇ ਪਾਤਸ਼ਾਹ ਮੈਂ ਮੇਰੀ ਮਾਤਾ ਤੇ ਪਿਤਾ ਅਸੀਂ ਤਿੰਨੇ ਹੀ ਘਰ ਦੇ ਮੈਂਬਰ ਸਾਂ, ਭਾਵ ਕਿ ਤਿੰਨੇ ਹੀ ਜੀ ਸਾਂ, ਥੋੜੇ ਦਿਨ ਹੋ ਗਏ ਨੇ, ਮੇਰਾ ਪਿਤਾ ਚੜਾਈ ਕਰ ਗਿਆ, ਸੱਚੇ ਪਾਤਸ਼ਾਹ ਮੇਰੀ ਮਾਤਾ ਹੈ ਤੇ ਮਾਤਾ ਮੇਰੇ ਨਾਲ ਹੀ ਤੁਹਾਡਾ ਦਰਸ਼ਨ ਕਰਨ ਦੇ ਵਾਸਤੇ ਇੱਥੇ ਪਹੁੰਚੀ।
ਕਹਿ ਗੁਰ ਰਹੋ ਹਜੂਰ ਅਬ ਮਾਤ ਪੀ ਰੱਖ ਪਾਸੀ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਕਿ ਹੁਣ ਤੁਸੀਂ ਘਰ ਵਾਪਸ ਨਾ ਜਾਓ। ਸਤਿਗੁਰੂ ਜੀ ਕਹਿੰਦੇ ਕਿ ਤੁਸੀਂ ਸਾਡੇ ਕੋਲ ਹੀ ਰਹੋ, ਭਾਵ ਕਿ ਤੂੰ ਵੀ ਸਾਡੇ ਕੋਲ ਰਹਿ ਤੇ ਆਪਣੀ ਮਾਤਾ ਨੂੰ ਵੀ ਇੱਥੇ ਹੀ ਰੱਖ ਲੈ।
ਸੁਣ ਲੜਕੇ ਤਿਮ ਹੀ ਕਰੀ ਜਿਮ ਪ੍ਰਭੂ ਪ੍ਰਕਾਸ਼ੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਸੁਣ ਕੇ ਲੜਕੇ ਨੇ ਸਤ ਬਚਨ ਆਖਿਆ, ਜਿਵੇਂ ਸਤਿਗੁਰਾਂ ਨੇ ਹੁਕਮ ਕੀਤਾ ਸੀ ਉਸੇ ਤਰ੍ਹਾਂ ਹੀ ਕੀਤਾ।
ਇੱਕ ਖੱਤਰੀ ਕੋ ਲੀਨ ਕਰ ਤਹ ਮਾਤ ਬਸਾਈ, ਗੁਰ ਹਜ਼ੂਰ ਰਹਿਬੇ ਲਗਿਓ ਦਿਨ ਕਿਤਕ ਬਿਤਾਈ।
ਇੱਕ ਖੱਤਰੀ ਦੇ ਘਰ ਨੂੰ ਲੈ ਕੇ ਉਸ ਘਰ ਦੇ ਵਿੱਚ ਆਪਣੀ ਮਾਤਾ ਨੂੰ ਵਸੇਬਾ ਦਿੱਤਾ, ਆਪ ਸਤਿਗੁਰਾਂ ਦੇ ਹਜ਼ੂਰ ਰਹਿ ਕੇ ਉਹ ਪਹਿਲ ਸਿੰਘ ਜਿਹੜਾ ਕਿ ਇੱਕ ਸੁਨਿਆਰੇ ਦਾ ਲੜਕਾ ਹੈ ਉਹ ਸਤਿਗੁਰਾਂ ਦੀ ਸੇਵਾ ਕਰਨ ਲੱਗਾ, ਕਾਫੀ ਦਿਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬਤੀਤ ਹੋ ਗਏ।
ਬੂਝੋ ਗੁਰ ਇੱਕ ਦਿਨ ਬਿਖੈ ਕਹੋ ਸਿੱਖ ਹਮ ਪਾਹੀ, ਕੰਮ ਜੋ ਹੈ ਸੁਨਿਆਰ ਕੋ ਜਾਣਤ ਕਹਿ ਨਾਹੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਸਵਾਲ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਸਿੱਖਾ, ਤੂੰ ਕਹਿਣਾ ਹੈ ਕਿ ਤੁਸੀਂ ਸੁਨਿਆਰੇ ਹੋ, ਤੇਰਾ ਪਿਤਾ ਵੀ ਸੁਨਿਆਰੇ ਦਾ ਕੰਮ ਕਰਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਵੀ ਸੁਨਿਆਰੇ ਦਾ ਕੰਮ ਆਉਂਦਾ ਕਿ ਜਾਂ ਤੈਨੂੰ ਸੁਨਿਆਰਗਿਰੀ ਦਾ ਕੰਮ ਨਹੀਂ ਆਉਂਦਾ।
ਕਹਿ ਲੜਕਾ ਤੁਮ ਕਿਰਪਾ ਤੇ ਆਪਣੋ ਸਭ ਕੰਮ, ਜ਼ੇਵਰ ਸਗਰੀ ਰੀਤ ਕੇ ਕਰ ਹਾਂ ਅਬੀਰਾਮੂ।
ਹੱਥ ਜੋੜ ਕੇ ਉਸਨੇ ਆਖਿਆ ਕਿ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੈਂ ਆਪਣੀ ਕਿਰਤ ਨੂੰ ਚੰਗੇ ਤਰੀਕੇ ਦੇ ਨਾਲ ਜਾਣਦਾ ਹਾਂ, ਭਾਵ ਕਿ ਮੈਂ ਸੁਨਿਆਰ ਗਿਰੀ ਦਾ ਕੰਮ ਕਰ ਲੈਣਾ ਹਾਂ। ਮੈਂ ਬੜੇ ਵਧੀਆ ਰੀਤੀ ਦੇ ਜਿਹੜੇ ਜੇਵਰ ਨੇ, ਜਿਹੜੇ ਗਹਿਣੇ ਨੇ, ਉਹ ਘੜ ਕੇ ਤਿਆਰ ਕਰ ਲੈਂਦਾ ਹਾਂ, ਭਾਵ ਕਿ ਮੈਨੂੰ ਕੰਮ ਚੰਗੇ ਤਰੀਕੇ ਦੇ ਨਾਲ ਆਉਂਦਾ ਹੈ। ਹੁਕਮ ਕਰਿਓ ਪ੍ਰਭ ਲੈ ਹੋਇਆ ਇੱਕ ਦਸ ਦਿਨਾਰਾ, ਆਣ ਵਿਭੂਖਣ ਕਰ ਪਲੋ ਹਮ ਕਰ ਨਿਹਾਰਾ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਤੂੰ ਹੁਣ 11 ਮੋਹਰਾਂ ਸੋਨੇ ਦੀਆਂ ਲੈ ਲੈ ਤੇ ਇੱਕ ਵਧੀਆ ਕਿਸਮ ਦਾ ਗਹਿਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਤਿਆਰ ਕਰਕੇ ਘੜ ਕੇ ਲੈ ਕੇ ਆ, ਤਾਂ ਕਿ ਅਸੀਂ ਵੀ ਦੇਖੀਏ ਕਿ ਤੂੰ ਕਿੰਨਾ ਵਧੀਆ ਤਰੀਕੇ ਦੇ ਨਾਲ ਕੋਈ ਗਹਿਣਾ ਬਣਾਉਂਦਾ। ਕੋਸ਼ਪ ਸੁਣ ਗੁਰ ਹੁਕਮ ਕੋ ਦੀਨ ਸਤਤ ਕਾਲਾ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਜਾਨਚੀ ਨੂੰ ਆਪਣੇ ਕੋਲ ਬੁਲਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ 11 ਸੋਨੇ ਦੀਆਂ ਮੋਹਰਾਂ ਇਸ ਲੜਕੇ ਨੂੰ ਦੇ ਦਿਓ। ਹੁਕਮ ਨੂੰ ਮੰਨ ਕੇ 11 ਸੋਨੇ ਦੀਆਂ ਮੋਹਰਾਂ ਉਸ ਲੜਕੇ ਨੂੰ ਦੇ ਦਿੱਤੀਆਂ ਤੇ ਫਿਰ ਕਰਨ ਲੱਗਿਓ ਭੂਖਣ ਭਲੋ ਚਤਰਾਈ ਵਿਸਾਲਾ। ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਉਹ ਫਿਰ ਇੱਕ ਗਹਿਣਾ ਬਣਾਉਣ ਲੱਗਾ ਹੈ, ਉਹਨਾਂ ਸੋਨੇ ਦੀਆਂ ਮੋਹਰਾਂ ਨੂੰ ਢਾਲ ਕੇ ਬੜੇ ਭਲੇ ਤਰੀਕੇ ਦੇ ਨਾਲ, ਬੜੀ ਚਤਰਾਈ ਦੇ ਨਾਲ।
ਅਲੰਕਾਰ ਸੁੰਦਰ ਕਰਿਓ ਪ੍ਰਭ ਟਿਗਲੇ ਆਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਸੁੰਦਰ ਇੱਕ ਗਹਿਣੇ ਸੁੰਦਰ ਨੂੰ ਤਿਆਰ ਕਰਕੇ ਉਹ ਸਤਿਗੁਰਾਂ ਦੇ ਕੋਲ ਲੈ ਕੇ ਆ ਗਿਆ।
ਪਿਖ ਪ੍ਰਸੰਨ ਤਿਸ ਪਰ ਪਲੇ ਸ੍ਰੀ ਬਦਨ ਅਲਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਘੜੇ ਹੋਏ ਗਹਿਣੇ ਨੂੰ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਪ੍ਰਸੰਨ ਹੋਏ। ਸਤਿਗੁਰਾਂ ਨੇ ਖੁਸ਼ੀ ਦੀ ਹਾਲਤ ਦੇ ਵਿੱਚ ਫਿਰ ਇਸ ਤਰ੍ਹਾਂ ਆਖਿਆ,
ਕੋਸ਼ਪ ਕੋ ਸੌਂਪਿਓ ਤਬੈ ਜੇਤ ਕਚਹਿ ਹੇਮਾ, ਦੇਹ ਘਰਾਏ ਭਵਿਖ ਨੂੰ ਲੀਜੈ ਪੁਨ ਤੇਮਾ।
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਉਸ ਸਿੱਖ ਦੇ ਉੱਤੇ ਬੜੀ ਖੁਸ਼ੀ ਕੀਤੀ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਜਾਨਚੀ ਨੂੰ ਵੱਖਰਾ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ,
ਜੇਤ ਕਚਹਿ ਹੇਮਾ,
ਭਾਵ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਲੜਕਾ ਜਿੰਨਾ ਸੋਹਣਾ ਚਾਹੇ ਇਹਨੂੰ ਓਨਾ ਹੀ ਦਿੱਤਾ ਜਾਵੇ।
ਦੇਹ ਘਰਾਏ ਬੇਭੁਖ ਨ ਲੀਜੈ ਪੁਣ ਤੇਮਾ।
ਸਤਿਗੁਰੂ ਜੀ ਖਜਾਨਚੀ ਨੂੰ ਸਮਝਾਉਂਦੇ ਨੇ ਕਿ ਜਿੰਨਾ ਸੋਹਣਾ ਇਹ ਮੰਗੇ ਲੜਕਾ ਇਹਨੂੰ ਓਨਾ ਹੀ ਸੋਹਣਾ ਦੇ ਦਿੱਤਾ ਜਾਵੇ ਤੇ ਬਹੁਤੇ ਸਾਰੇ ਗਹਿਣੇ ਇਹਦੇ ਤੋਂ ਬਣਵਾ ਲੈ ਜਾਣ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੋਲ ਕੇ ਸੋਹਣਾ ਦੇਣਾ, ਪਰ ਇਸ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਇਹਨੂੰ ਕਿੰਨਾ ਸੋਹਣਾ ਦਿੱਤਾ ਹੈ। ਤੂੰ ਵੱਖਰੇ ਤਰੀਕੇ ਦੇ ਨਾਲ ਤੋਲ ਕੇ ਚੋਰੀ ਇਸ ਨੂੰ ਸੋਨਾ ਦੇਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਸੋਨੇ ਦੇ ਗਹਿਣੇ ਬਣਾ ਕੇ ਜਮ੍ਹਾਂ ਕਰਵਾਇਆ ਕਰੇਗਾ ਖਜ਼ਾਨੇ ਦੇ ਵਿੱਚ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਗਹਿਣਿਆਂ ਨੂੰ ਵੀ ਫੇਰ ਤੋਲ ਲੈਣਾ।
ਜਮ੍ਹਾਂ ਕਰੋ ਵਿੱਚ ਕੋਸ਼ ਕੇ ਭੂਖਣ ਕਰ ਬ੍ਰਿੰਦਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਬਣੇ ਹੋਏ ਗਹਿਣਿਆਂ ਨੂੰ ਫਿਰ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਕੇ ਰੱਖੀ ਜਾਵੋ। ਬਹੁਤੇ ਸਾਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਗਹਿਣੇ ਬਣਵਾਓ।
ਚਾਹ ਕਿਤਕ ਹੈ ਦਿਨੋ ਕੀ ਇਹ ਚੈਤਰ ਬਿਲੰਦਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਨੂੰ ਚਾਹ ਹੈ ਕਈਆਂ ਦਿਨਾਂ ਦੀ, ਤੇ ਨਾਲੇ ਇਹ ਲੜਕਾ ਬੜਾ ਚਤਰ ਹੈ, ਬੜੇ ਸੋਹਣੇ ਗਹਿਣੇ ਬਣਾਉਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਗਹਿਣੇ ਇਹਦੇ ਤੋਂ ਬਣਵਾ ਲਓ।
ਇਮ ਕਹਿ ਪੁਨ ਬੂਜਣ ਕਰਿਓ ਕੋ ਐਬ ਨਾ ਲਾਗਾ।
ਖਜਾਨਚੀ ਨੂੰ ਸਾਰਾ ਕੁਝ ਸਮਝਾ ਕੇ ਸਤਿਗੁਰੂ ਜੀ ਦੁਬਾਰਾ ਉਸ ਲੜਕੇ ਦੇ ਲਾਗੇ ਪਹੁੰਚ ਗਏ ਨੇ। ਲਾਗੇ ਆਣ ਕੇ ਸਤਿਗੁਰਾਂ ਨੇ ਸਵਾਲ ਕੀਤਾ, ਕਹਿੰਦੇ ਨੇ ਕੋ ਐਬ ਨਾ ਲਾਗਾ। ਹੇ ਭਾਈ ਲੜਕਿਆ, ਤੂੰ ਦੱਸ ਕਿ ਕਿਸੇ ਪ੍ਰਕਾਰ ਦਾ ਕੋਈ ਐਬ ਤੇ ਨਹੀਂ ਤੈਨੂੰ, ਭਾਵ ਕਿ ਕੋਈ ਤੇਰੇ ਵਿੱਚ ਐਬ ਤੇ ਨਹੀਂ।
ਕਹਿ ਲੜਕਾ ਸੁਣ ਗੁਰੂ ਜੀ ਸਤ ਸੰਗੈ ਪਾਗਾ।
ਉਸ ਵੇਲੇ ਹੱਥ ਜੋੜ ਕੇ ਉਸ ਸੁਨਿਆਰੇ ਲੜਕੇ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਮਾੜਾ ਤੇ ਕੋਈ ਵੀ ਐਬ ਮੈਨੂੰ ਨਹੀਂ ਲੱਗਾ। ਸੱਚੇ ਪਾਤਸ਼ਾਹ ਇੱਕ ਵੱਡਾ ਐਬ ਹੈ, ਪਰ ਉਹ ਐਬ ਬਹੁਤ ਚੰਗਾ ਹੈ, ਭਾਵ ਕਿ ਸਤ ਸੰਗਤ ਦਾ ਰੰਗ ਮੈਨੂੰ ਲੱਗਿਆ ਹੋਇਆ, ਇੱਕ ਸਤ ਸੰਗਤ ਦਾ ਐਬ ਲੱਗਾ ਹੈ, ਹੋਰ ਸੱਚੇ ਪਾਤਸ਼ਾਹ ਕੋਈ ਮਾੜਾ ਐਬ ਨਹੀਂ।
ਗੁਰੂ ਕਹਿਓ ਜਹ ਗੁਣ ਵੱਡੋ ਤੇਹ ਥਾਂ
ਵਿਕਾਰ ਬਿਨ ਵਿਕਾਰ ਜੋ ਗੁਣੀ ਹੋਏ ਕੀਮਤ ਪਾਏ ਉਦਾਰ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਵੱਡਾ ਗੁਣ ਹੁੰਦਾ, ਸਤਿਗੁਰੂ ਜੀ ਕਹਿੰਦੇ ਨੇ ਕਿ ਉੱਥੇ ਵੱਡਾ ਵਿਕਾਰ ਹੋਣ ਦਾ ਖਦਸ਼ਾ ਹੁੰਦਾ ਹੈ। ਭਾਵ ਕਿ ਵੱਡੇ ਗੁਣ ਦੇ ਲਾਗੇ ਵੱਡਾ ਵਿਕਾਰ ਵੀ ਹੁੰਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹਦੇ ਵਿੱਚ ਵੱਡਾ ਗੁਣ ਵੀ ਹੈ ਤੇ ਕੋਈ ਵਿਕਾਰ ਵੀ ਨਹੀਂ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਉਸਦੀ ਕੀਮਤ ਤੇ ਕੋਈ ਪਾ ਹੀ ਨਹੀਂ ਸਕਦਾ। ਭਾਵ ਕਿ ਤੈਨੂੰ ਪੁੱਛਿਆ ਕਿ ਕੋਈ ਐਬ ਤੇ ਨਹੀਂ, ਤੂੰ ਆਖਿਆ ਕੋਈ ਐਬ ਨਹੀਂ, ਇੱਕ ਸਤ ਸੰਗਤ ਦਾ ਐਬ ਹੈ, ਇਹ ਐਬ ਸਤਿਗੁਰੂ ਜੀ ਕਹਿੰਦੇ ਨੇ ਸਾਰਿਆਂ ਤੋਂ ਚੰਗਾ, ਇਸ ਕਰਕੇ ਤੇਰੀ ਤੇ ਕੀਮਤ ਆਖੀ ਹੀ ਨਹੀਂ ਜਾ ਸਕਦੀ। ਸਤਿਗੁਰੂ ਜੀ ਕਹਿੰਦੇ ਨੇ ਕਿ ਬੜੀ ਚੰਗੀ ਗੱਲ ਹੈ, ਅਸੀਂ ਤੇਰੇ ਤੇ ਬੜੇ ਪ੍ਰਸੰਨ।
ਗੁਣੀ ਬੇਕਾਰੀ ਰਹਿਤ ਜੋ ਵਿਦਿਆ ਹੈ ਇਨਸਾਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਿਨਾਂ ਵਿਕਾਰ ਤੋਂ ਜੋ ਗੁਣੀ ਹੋਵੇ ਤੇ ਵਿਦਵਾਨ ਹੋਵੇ ਉਹ ਇਨਸਾਨ ਕਹਾਉਣ ਦਾ ਅਸਲੀ ਹੱਕਦਾਰ।
ਤਿਸ ਮੂਰਤ ਕੋ ਪਰਖ ਕੇ ਨਾਨਕ ਹੋਏ ਕੁਰਬਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵਿਕਾਰਾਂ ਤੋਂ ਰਹਿਤ ਹੋਵੇ, ਵੱਡਾ ਗੁਣੀ ਹੋਵੇ ਤੇ ਵੱਡਾ ਵਿਦਵਾਨ ਹੋਵੇ, ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਮਨੁੱਖ ਨੂੰ ਪਰਖ ਕੇ ਨਾਨਕ ਕੁਰਬਾਨ ਜਾਂਦਾ ਹੈ, ਬਲਿਹਾਰ ਜਾਂਦਾ ਹੈ। ਇਹ ਜਿਹੜੀ ਪੰਕਤੀ ਹੈ, ਇਹ ਜਿਹੜਾ ਦੋਹਰਾ ਹੈ, ਇਹ ਬਾਣੀ ਤੇ ਭਾਵੇਂ ਹੋ ਸਕਦਾ ਕਿ ਸਤਿਗੁਰੂ ਨਾਨਕ ਦੀ ਹੋਵੇ, ਪਰ ਆਦ ਬਾਣੀ ਦੇ ਵਿੱਚ ਇਹ ਦੋਹਰਾ ਨਹੀਂ ਚੜਿਆ।
ਲਗਿਓ ਸੁਨਾਰਾ ਘੜਨ ਕੋ ਆਪੇ ਲੈ ਦਿੱਤਾ, ਲੇਖਾ ਕੋਈ ਨਾ ਬੂਝ ਤੋ ਕਿਆ ਦੇ ਤਰੋ ਲੇਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਤਰੀਕੇ ਦੇ ਨਾਲ ਫਿਰ ਸੁਨਿਆਰੇ ਨੂੰ ਗਹਿਣਿਆਂ ਦੇ ਘੜਨ ਦੇ ਕੰਮ ਦੇ ਉੱਤੇ ਲਾ ਦਿੱਤਾ ਗਿਆ ਹੈ, ਜਿੰਨਾ ਸੋਨਾ ਮੰਗਦਾ ਹੈ ਉਹਨਾਂ ਦੇ ਦਿੱਤਾ ਜਾਂਦਾ, ਪਰ ਗੁਪਤ ਤਰੀਕੇ ਦੇ ਨਾਲ ਖਜ਼ਾਨਚੀ ਦੇਣ ਤੋਂ ਪਹਿਲਾਂ ਸੋਨੇ ਨੂੰ ਤੋਲ ਲੈਂਦਾ।
ਲੇਖਾ ਕੋਈ ਨਾ ਬੂਝ ਤੋ ਕਿਆ ਲੇ ਤਰੋ ਦਿੱਤਾ,
ਭਾਵ ਕੀ ਗਹਿਣੇ ਘੜ ਕੇ ਲਿਆ ਕੇ ਦਿੰਦਾ ਤੇ ਕੀ ਲੈ ਕੇ ਜਾਂਦਾ, ਇਹਦਾ ਲੇਖਾ ਉਹ ਸਮਝਦਾ ਕਿ ਕੋਈ ਰੱਖਿਆ ਨਹੀਂ ਜਾਂਦਾ।
ਭਾਵ ਕਿ ਸੋਨਾ ਲੈ ਕੇ ਜਾਂਦਾ, ਇਹ ਜਾਣਦਾ ਹੈ ਸੁਨਿਆਰਾ ਕਿ ਇਹਨਾਂ ਨੇ ਤੋਲ ਕੇ ਨਹੀਂ ਦਿੱਤਾ,
ਜਿੰਨਾ ਮੈਂ ਮੰਗਿਆ ਉਹਨਾਂ ਦੇ ਦਿੱਤਾ, ਤੇ ਗਹਿਣੇ ਕੋਸ਼ ਦੇ ਵਿੱਚ ਲਿਆ ਕੇ ਜਮ੍ਹਾਂ ਕਰਾ ਦਿੰਦਾ। ਇਹ ਵੀ ਸੋਚਦਾ ਕਿ ਗਹਿਣਿਆਂ ਨੂੰ ਤੋਲਿਆ ਨਹੀਂ ਜਾਂਦਾ, ਪਰ ਗੁਪਤ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਣ ਵਾਲੇ ਵੀ ਸੋਨੇ ਨੂੰ ਤੋਲਿਆ ਜਾਂਦਾ ਤੇ ਜਿਹੜੇ ਗਹਿਣੇ ਘੜ ਕੇ ਬਣਾ ਕੇ ਲਿਆਉਂਦਾ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਦਾ ਉਹਨੂੰ ਵੀ ਤੋਲਿਆ ਜਾਂਦਾ, ਪਰ ਇਹ ਜਿਹੜਾ ਲੜਕਾ ਹੈ ਸੁਨਿਆਰੇ ਦਾ ਇਹ ਇਸ ਗੱਲ ਤੋਂ ਬੇਖਬਰ ਹੈ।
ਕੋਸ਼ਪ ਕੋ ਇੱਕ ਦਿਨ ਕਹਿਓ ਸਤਿਗੁਰ ਸਮ ਜਾਏ, ਕੰਚਨ ਦੀ ਜੈ ਤੋਲ ਕੇ ਨਹੀਂ ਤਾਹੇ ਬਤਾਏ।
ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਜ਼ਾਨਚੀ ਨੂੰ ਆਪਣੇ ਕੋਲ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸਮਝਾਇਆ,
ਕੰਚਨ ਦੀਜੈ ਤੋਲ ਕੇ ਨਹੀਂ ਤਾਹੇ ਬਤਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਪਹਿਲਾਂ ਵੀ ਇੱਕ ਵਾਰੀ ਤਾਕੀਦ ਕੀਤੀ ਹੈ ਕਿ ਜਿੰਨਾ ਸੋਨਾ ਤੂੰ ਦੇਣਾ ਹੈ ਉਹ ਤੋਲ ਕੇ ਦਿਆ ਕਰ, ਤੇ ਜਦੋਂ ਲੈਣਾ ਹੈ ਗਹਿਣੇ ਉਹ ਵੀ ਤੋਲ ਕੇ ਲਿਆ ਕਰ। ਸਤਿਗੁਰੂ ਜੀ ਕਹਿੰਦੇ ਨੇ ਮੈਂ ਫੇਰ ਤੈਨੂੰ ਇਹ ਹੁਕਮ ਕਰਦਾ ਹਾਂ, ਉਸ ਨੂੰ ਸੋਨਾ ਦੇ ਦੇ ਤੇ ਉਸ ਨੂੰ ਆਖ ਕਿ ਦੋ ਕੜੇ ਬਣਾ ਕੇ ਲਿਆਵੇ।
ਬੀਸ ਦੀਨ ਦੀਨਾਰ ਤਿਸ ਕਹਿ ਕਟਕ ਕੜਾਏ।
ਸਤਿਗੁਰਾਂ ਦੇ ਹੁਕਮ ਨੂੰ ਖਜ਼ਾਨਚੀ ਨੇ ਮੰਨਿਆ। ਉਸ ਵੇਲੇ 20 ਜਿਹੜੇ ਦੀਨਾਰ ਸੀ, ਭਾਵ ਕੇ 20 ਸੋਨੇ ਦੀਆਂ ਮੋਹਰਾਂ ਉਸ ਨੂੰ ਦੇ ਦਿੱਤੀਆਂ ਤੋਲ ਕੇ, ਤੇ ਆਖਿਆ ਸੁਨਿਆਰੇ ਦੇ ਲੜਕੇ ਨੂੰ ਖਜ਼ਾਨਚੀ ਨੇ ਕਿ ਸਤਿਗੁਰਾਂ ਦੇ ਵਾਸਤੇ ਇਸ ਸੋਨੇ ਦੇ ਦੋ ਕੜੇ ਬਣਾ ਕੇ ਲਿਆ।
ਤਿਆਰ ਕਰਿਓ ਜਬ ਲਿਆਏ ਪ੍ਰਭ ਨਿਕਟ ਮੰਗਾਏ।
ਸੁਨਿਆਰੇ ਦੇ ਲੜਕੇ ਨੇ ਬੜੇ ਸੁਗੜ ਤਰੀਕੇ ਦੇ ਨਾਲ ਦੋ ਕੜੇ ਸੋਨੇ ਦੇ ਬਣਾਏ ਨੇ ਤੇ ਤਿਆਰ ਕਰਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਕੇ ਪਹੁੰਚ ਗਏ।
ਤੋਲੇ ਧਰ ਕਰ ਤੋਲਾ ਪਰ ਪਈ ਮੋਹਰ ਸਤਾਰਾਂ।
ਜਦੋਂ ਕੜੇ ਲਿਆ ਕੇ ਅਰਪਣ ਕੀਤੇ ਉਸ ਸੁਨਿਆਰੇ ਦੇ ਲੜਕੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੱਕੜੀ ਲੈ ਕੇ ਆਓ। ਛੋਟੀ ਤੱਕੜੀ ਮੰਗਾ ਲਈ ਦਰਬਾਰ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਸੇ 20 ਸੋਨੇ ਦੀਆਂ ਮੋਹਰਾਂ ਪਾਈਆਂ ਨੇ ਤੇ ਦੂਸਰੇ ਪਾਸੇ ਉਹਨਾਂ ਕੜਿਆਂ ਦੋਵਾਂ ਨੂੰ ਰੱਖਿਆ। ਜਦੋਂ ਤੁਲਾ ਦੇ ਵਿੱਚ ਤੋਲਿਆ ਗਿਆ, ਭਾਵ ਕੇ ਜਦੋਂ ਤੱਕੜੀ ਦੇ ਨਾਲ ਤੋਲਿਆ ਗਿਆ, ਭਾਈ ਮੋਹਰ ਸਤਾਰਾਂ
ਫਿਰ ਕਵੀ ਜੀ ਲਿਖਦੇ ਨੇ ਕਿ ਉਹ ਕੜੇ 17 ਮੋਹਰਾਂ ਦੇ ਭਾਰ ਦੇ ਤੁਲੇ, ਭਾਵ ਕਿ ਇਹਨਾਂ ਸੋਨਾ ਵਿੱਚੋਂ ਘਟ ਗਿਆ। ਸਕਲ ਬਿਭੋਖਣ ਤੋਲੀਏ ਗੁਰਬਾਕ ਅਚਾਰਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਖਜਾਨਚੀ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨੇ ਇਹਨੇ ਗਹਿਣੇ ਹੁਣ ਤੱਕ ਬਣਾ ਕੇ ਦਿੱਤੇ ਨੇ ਉਹਨਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੱਖਰਾ ਵੱਖਰਾ ਕਰਕੇ ਤੋਲਿਆ ਜਾਏ। ਕੋਸ਼ ਪਿਆਣ ਹਜ਼ੂਰ ਮੈਂ ਤੋਲੇ ਜਿਸ ਕਾਲਾ, ਸਰਬ ਕਟੇ ਕਿਮ ਪੂਰ ਹੋਏ ਜੋ ਹੇਮ ਨਿਕਾਲਾ। ਖਜਾਨਚੀ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ, ਕਿਉਂਕਿ ਲੇਖਾ ਜੋਖਾ ਤੇ ਸਾਰਾ ਹੀ ਉਸਨੇ ਰੱਖਿਆ ਹੋਇਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਜਿੰਨੇ ਵੀ ਗਹਿਣੇ ਬਣਾਏ ਸਨ ਉਹਨਾਂ ਸਾਰਿਆਂ ਨੂੰ ਖਜਾਨਚੀ ਸਤਿਗੁਰਾਂ ਦੇ ਲਾਗੇ ਲੈ ਕੇ ਪਹੁੰਚ ਗਿਆ। ਉਸ ਵੇਲੇ ਸਤਿਗੁਰਾਂ ਦੇ ਸਾਹਮਣੇ ਹੀ ਸਾਰਿਆਂ ਗਹਿਣੇ ਨੂੰ ਤੋਲਿਆ ਗਿਆ। ਕਵੀ ਜੀ ਲਿਖਦੇ ਨੇ ਸਰਬ ਕਟੇ, ਪਰ ਸਾਰੇ ਦੇ ਸਾਰੇ ਗਹਿਣੇ ਹੀ ਤੋਲ ਦੇ ਵਿੱਚ ਭਾਰ ਦੇ ਵਿੱਚ ਕਟੇ। ਕਿਮ ਪੂਰ ਹੋਏ ਜੇ ਹੇਮ ਨਿਕਾਲਾ, ਕਿਉਂਕਿ ਹਰ ਇੱਕ ਦੇ ਵਿੱਚੋਂ ਸੋਨੇ ਦੀ ਚੋਰੀ ਕੀਤੀ ਗਈ ਸੀ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਗਹਿਣਾ ਤੋਲ ਦੇ ਵਿੱਚ ਵਜ਼ਨ ਦੇ ਵਿੱਚ ਕਿਵੇਂ ਪੂਰਾ ਉਤਰਦਾ। ਸਿਰ ਕਲਗੀ ਤਰ ਤਬ ਕਹਿਓ ਲੜਕੇ ਤੈਂ ਪਾਖਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਲੜਕਿਆ, ਤੂੰ ਆਖਿਆ ਸੀ ਸਤ ਸੰਗੀ ਮੈਂ ਸਦਾ ਹੋ ਮਨ ਐਬ ਨਾ ਰੱਖਾ। ਸਤਿਗੁਰੂ ਜੀ ਉਸ ਨੂੰ ਕਹਿੰਦੇ ਨੇ ਕਿ ਤੂੰ ਲੜਕਿਆ ਆਖਿਆ ਸੀ ਕਿ ਮੇਰੇ ਵਿੱਚ ਕੋਈ ਵੀ ਵਿਕਾਰ ਨਹੀਂ ਹੈ, ਮੈਨੂੰ ਕੋਈ ਵੀ ਐਬ ਨਹੀਂ ਲੱਗਾ ਹੋਇਆ, ਤੂੰ ਤੇ ਆਖਿਆ ਸੀ ਇੱਕ ਸਤ ਸੰਗਤ ਦਾ ਹੀ ਮੈਨੂੰ ਐਬ ਹੈ, ਹੋਰ ਕੋਈ ਭੈੜਾ ਐਬ ਨਹੀਂ। ਅਪਰ ਐਬ ਕਿਆ ਹੋਤ ਹੈ ਹਮ ਦੇਹੋ ਬਤਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਤੋਂ ਸੋਨੇ ਦੇ ਗਹਿਣੇ ਬਣਵਾਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਸੋਨੇ ਦੇ ਵਿੱਚੋਂ ਤੂੰ ਚੋਰੀ ਕੀਤੀ ਹੈ। ਕਹਿੰਦੇ ਨੇ ਅਪਰ ਐਬ ਕਿਆ ਹੋਤ ਹੈ ਹਮ ਦੇਹ ਬਤਾਏ, ਜਰਾ ਦੱਸ ਤੇ ਸਹੀ ਕਿ ਹੋਰ ਕਿਹੜੇ ਐਬ ਨੇ ਜਿਹੜੇ ਤੂੰ ਕਹਿੰਦਾ ਮੇਰੇ ਵਿੱਚ ਐਬ ਨੇ, ਭਾਵ ਕਿ ਚੋਰੀ ਜਿਹੜੀ ਤੂੰ ਸੋਨੇ ਦੀ ਕੀਤੀ ਹੈ, ਕੀ ਤੂੰ ਇਹ ਨਹੀਂ ਜਾਣਦਾ ਕਿ ਇਹ ਵੀ ਐਬ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿਹੜੇ ਐਬਾਂ ਦੀ ਗੱਲ ਕਰਦਾ, ਚੋਰੀ ਸਾਰਿਆਂ ਤੋਂ ਵੱਡਾ ਐਬ ਹੈ, ਉਹ ਤੇਰੇ ਵਿੱਚ ਮੌਜੂਦ ਹੈ ਤੇ ਤੂੰ ਕਹਿੰਦਾ ਸਾ ਮੇਰੇ ਵਿੱਚ ਕੋਈ ਐਬ ਹੀ ਨਹੀਂ। ਤੂੰ ਪੀ ਰਹਿਓ ਮਸੰਦ ਸਮ ਨਿਜ ਸਾਧ ਬਤਾਈ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਤੂੰ ਵੀ ਝੂਠੇ ਤੇ ਕੂੜੇ ਮਸੰਦਾ ਵਰਗਾ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਤੂੰ ਸਾਧ ਹੀ ਦੱਸਦਾ ਰਿਹਾ, ਪਰ ਤੂੰ ਵੀ ਮਸੰਦਾਂ ਦੀ ਵਰਗੀ ਕਰਨੀ ਦਾ ਮਾਲਕ। ਗੁਰ ਕਰਤੇ ਮਿਹਨਤ ਵਜੋਂ ਤੋਹੇ ਮਿਲਤ ਕੇ ਨਾਹੀ। ਸਤਿਗੁਰੂ ਜੀ ਕਹਿੰਦੇ ਨੇ ਤੂੰ ਇਹ ਗੱਲ ਦੱਸ ਕਿ ਗੁਰੂ ਘਰ ਦੇ ਵੱਲੋਂ ਤੇਰੀ ਮਿਹਨਤ ਦੇ ਬਦਲੇ ਤੈਨੂੰ ਖਰਚਾ ਦਿੱਤਾ ਜਾਂਦਾ ਹੈ ਕਿ ਨਹੀਂ ਦਿੱਤਾ ਜਾਂਦਾ, ਭਾਵ ਕਿ ਜੇਕਰ ਤੇਰੇ ਤੋਂ ਗਹਿਣੇ ਕਢਾਏ ਨੇ ਇਹਦਾ ਖਰਚਾ ਤੈਨੂੰ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਪਹਿਲਾਂ ਵੀ ਦਿੱਤਾ ਜਾਂਦਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫੇਰ ਵੀ ਤੂੰ ਚੋਰੀ ਕੀਤੀ ਹੈ, ਇਹਦਾ ਕੀ ਕਾਰਨ ਹੈ। ਸੁਣ ਸ਼ਰਮਿੰਦਾ ਹੋਏ ਕਰਿਓ ਬਾਕ ਨਾ ਮੁਖ ਆਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਉਹ ਸ਼ਰਮਿੰਦਾ ਹੋ ਗਿਆ, ਉਸ ਨੂੰ ਕੋਈ ਗੱਲ ਸੁੱਝੀ ਨਾ, ਫਿਰ ਉਸਨੇ ਕੁਝ ਆਖਿਆ ਨਾ, ਨੀਵੀਂ ਧੌਣ ਕਰ ਲਈ। ਗੁਰ ਜੀ ਪਾਣਿਓ ਸਵਣ ਸੁਣਿਓ ਜੱਟ ਪੰਜਾਲੀ ਚੱਕ, ਗੁਰੂ ਕਾ ਹੱਕ ਕਮਾਏ ਕੇ ਛੱਕ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਜੀ ਕਹਿੰਦੇ ਨੇ ਜੱਟ ਪੰਜਾਲੀ ਚੱਕ, ਗੁਰੂ ਕਾ ਹੱਕ ਕਮਾਏ ਕੇ ਛੱਕ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਕਿ ਭਾਵ ਉਹ ਜੱਟ ਜਿਹੜਾ ਪੰਜਾਲੀ ਦੇ ਨਾਲ ਹਲ ਜੋੜ ਕੇ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦਾ, ਹੱਕ ਦੀ ਕਮਾਈ ਖਾਂਦਾ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਮਾਈ ਕਰਕੇ ਵਿੱਚੋਂ ਦਸਵੰਧ ਵੀ ਕੱਢਦਾ। ਸੁਣ ਸਿੱਖਣ ਬੂਝੋ ਬਾਹਰ ਸਿੱਖ ਸਕਲ ਤੁਮਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜੱਟ ਦੇ ਬਾਰੇ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਬਹੁਤੇ ਸਾਰੇ ਸਿੱਖਾਂ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ। ਕਹਿੰਦੇ ਨੇ ਸੱਚੇ ਪਾਤਸ਼ਾਹ ਸਿੱਖ ਸਕਲ ਤੁਮਾਰੇ, ਭਾਵ ਸੱਚੇ ਪਾਤਸ਼ਾਹ ਸਾਰੇ ਦੇ ਸਾਰੇ ਸਿੱਖ ਤੁਹਾਡੇ ਦਾਸ ਨੇ। ਦੇਜ ਖੱਤਰੀ ਬਿੱਟ ਸ਼ੂਦਰ ਜੇ ਇਹ ਵਰਨ ਜੋ ਚਾਰੇ। ਸੱਚੇ ਪਾਤਸ਼ਾਹ ਚਾਰੇ ਵਰਨਾ ਦੇ ਜਿਹੜੇ ਲੋਕ ਨੇ ਉਹ ਸਾਰੇ ਦੇ ਸਾਰੇ ਤੁਹਾਡੇ ਸਿੱਖ ਨੇ, ਭਾਵ ਕੇ ਕੋਈ ਪੰਡਿਤ ਹੈ, ਕੋਈ ਖੱਤਰੀ ਹੈ, ਕੋਈ ਸ਼ੂਦਰ ਹੈ, ਕੋਈ ਵੈਸ਼ ਹੈ, ਚਾਰੇ ਵਰਨਾ ਦੇ ਜਿਹੜੇ ਲੋਕ ਨੇ ਉਹ ਸੱਚੇ ਪਾਤਸ਼ਾਹ ਤੁਹਾਡੇ ਸਿੱਖ ਨੇ, ਪਰ ਤੁਸੀਂ ਸੱਚੇ ਪਾਤਸ਼ਾਹ ਕੱਲੇ ਜੱਟ ਦੀ ਹੀ ਸਿਫਤ ਉਚਾਰਨ ਕੀਤੀ।
ਤੁਮਨੇ ਕੋ ਜੱਟ ਹੀ ਅਬ ਭਲੇ ਸਲਾਹਿਓ,
ਸੱਚੇ ਪਾਤਸ਼ਾਹ ਸਾਰੇ ਜਾਤੀਆਂ ਦੇ ਜਿਹੜੇ ਸਿੱਖ ਨੇ ਉਹ ਤੁਹਾਡੇ ਦਾਸ ਨੇ, ਤੁਸੀਂ ਇਹ ਕੱਲੇ ਜੱਟ ਦੀ ਹੀ ਮਹਿਮਾ ਨੂੰ ਬਿਆਨ ਕੀਤਾ, ਬੜੀ ਸ਼ਲਾਘਾ ਕੀਤੀ ਹੈ ਜੱਟ ਦੀ।
ਸਿੰਘਣ ਤੇ ਸੁਣ ਕੇ ਪ੍ਰਭੂ ਸ੍ਰੀ ਮੁਖ ਤੇ ਪ੍ਰਾਹਿਓ,
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਤੋਂ ਸੁਣ ਕੇ ਫੇਰ ਸ੍ਰੀ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ।
ਸਤਿਗੁਰੂ ਜੀ ਕਹਿੰਦੇ ਨੇ ਜੱਟ ਪਟ ਨਟ ਧਨਟ ਜੇ ਮੁਖ ਕੋ ਹੱਠ ਪਾਲੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੱਟ ਪਟ ਭਾਵ ਕੇ ਸੂਰਮੇ, ਨਟ ਤੇ ਧਨਟ ਭਾਵ ਕੇ ਧਨੀ, ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਸਤਿਗੁਰੂ ਜੀ ਕਹਿੰਦੇ ਨੇ ਕਿ ਮੂੰਹ ਦੇ ਹੱਠ ਨੂੰ ਪਾਲਦੇ ਨੇ।
ਅਪਰ ਕਹੇ ਪਰ ਨਹੀਂ ਰਹੇ ਕਹਿ ਮੁਖ ਤੇ ਹਾਲ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਆਪਣੀ ਗੱਲ ਕਹੀ ਦੇ ਉੱਤੇ ਅਸਥਿਰ ਰਹਿੰਦੇ ਨੇ, ਮੂੰਹ ਕਹਿ ਕੇ ਫੇਰ ਹਿਲਦੇ ਨਹੀਂ, ਬਦਲਦੇ ਨੇ।
ਸਿੱਖੋ ਸੁਣੀਐ ਸਿੱਖ ਮਮ ਸਿਦਕੀ ਲਖ ਤਿਨ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਸੁਣੋ ਪਿਆਰਿਓ ਸਿੱਖੋ, ਤਿੰਨ ਜਿਹੜੇ ਸਿੱਖ ਨੇ ਉਹ ਮੇਰੇ ਸਿਦਕੀ ਸਿੱਖ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤਿੰਨੇ ਹੀ ਸਿਦਕੀ ਸਿੱਖ ਤੁਸੀਂ ਜਾਣ ਲਓ।
ਸਿੱਖੀ ਬੰਟੀ ਤੀਸਰੀ ਸੰਗਤ ਸਭ ਹੀਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੀਸਰਾ ਹਿੱਸਾ ਸਿੱਖੀ ਬਾਕੀ ਸਾਰੀ ਸੰਗਤ ਨੂੰ ਵੰਡੀ ਹੋਈ।
ਜੱਟ ਵਣ ਜਾਰਾ ਰੋੜਾ ਸਾਰਾ ਦੋ ਹਿੱਸੇ ਸਿੱਖੀ ਤਨ ਤਾਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੱਟ ਵਣਜਾਰਾ ਰੋੜਾ ਸਾਰਾ, ਭਾਵ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਤਿੰਨੇ ਸਾਰੇ ਪੂਰੇ ਸਿੱਖ ਨੇ।
ਦੋ ਹਿੱਸੇ ਸਿੱਖੀ ਤਿੰਨ ਤਾਰਾ, ਭਾਵ ਕਿ ਤਿੰਨਾਂ ਹਿੱਸਿਆਂ ਵਿੱਚੋਂ ਦੋ ਹਿੱਸੇ ਸਿੱਖੀ ਜੱਟ ਵਣਜਾਰਾ ਤੇ ਰੋੜੇ ਨੂੰ ਦਿੱਤੀ।
ਤ੍ਰਿਤੀ
ਭਾਗ ਸਭ ਮੈਂ ਵਰਤਾਈ ਤਾਰਾ ਹਿਰਦੈ ਸੋ ਪਾਰ ਪਰਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੀਜੇ ਭਾਗ ਦੀ ਜਿਹੜੀ ਸਾਰੀ ਸਿੱਖੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਦੇ ਵਿੱਚ ਵਰਤਾਈ ਹੈ।
ਧਰੈ ਹਿਰਦੈ ਸੋ ਪਾਰ ਪਰਾਈ, ਜਿਹੜਾ ਵੀ ਮੇਰੇ ਬਚਨ ਨੂੰ ਹਿਰਦੇ ਦੇ ਵਿੱਚ ਧਾਰਨ ਕਰੇਗਾ
ਸਤਿਗੁਰੂ ਜੀ ਕਹਿੰਦੇ ਨੇ ਉਹਦਾ ਪਾਰ ਉਤਾਰਾ ਹੋਵੇਗਾ।
ਅਪਰ ਲੋਕ ਜੇ ਸਿੱਖ ਕਹਾਵੇ ਸਿੱਖੀ ਭੇਦ ਨਹੀਂ ਕੁਛ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਹੋਰ ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਦਰਅਸਲ ਉਹਨਾਂ ਨੇ ਸਿੱਖੀ ਦੇ ਭੇਦ ਨੂੰ ਕੁਝ ਵੀ ਜਾਣਿਆ ਨੇ।
ਸੋ ਹਿਤ ਖਾਵਣ ਲੋਭ ਪਦਾਰਥ ਬਣ ਸਿੱਖ ਪੁਰਵੈ ਨਿਜ ਸਵਾਰਥ।
ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਜਿਹੜੇ ਲੋਕ ਨੇ ਹੋਰ ਜਿਹੜੇ ਕਿ ਸਿੱਖੀ ਦੇ ਭੇਦ ਨੂੰ ਨਹੀਂ ਜਾਣਦੇ ਉਹਨਾਂ ਨੇ ਤੇ ਖਾਣ ਦੇ ਲੋਭ ਨੂੰ ਧਾਰਨ ਕੀਤਾ ਹੋਇਆ, ਪਦਾਰਥਾਂ ਦੇ ਲੋਭ ਦੇ ਵਾਸਤੇ ਉਹਨਾਂ ਨੇ ਸਿੱਖੀ ਨੂੰ ਧਾਰਨ ਕੀਤਾ ਤਾਂ ਕਿ ਸਿੱਖ ਬਣਨ ਦੇ ਨਾਲ ਉਹਨਾਂ ਦੇ ਸਾਰੇ ਸਵਾਰਥਾਂ ਦੀ ਇੱਛਾਵਾਂ ਦੀ ਪੂਰਤੀ ਹੋਏ।
ਕਹਾਂ ਕਰੇਗਾ ਸਿੱਖ ਜੇ ਸਿਦਕ ਨਾ ਤਾਰਦਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਪਰ ਫੇਰ ਵੀ ਸਿਦਕ ਨੂੰ ਧਾਰਨ ਨਹੀਂ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਹਦਾ ਉਹ ਸਿੱਖ ਹੈ।
ਕਹਾਂ ਕਰੇਗਾ ਵਣਜ ਜਾਂ ਨਾ ਹੀ ਪਸਾਰਦਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਵਣਜਾਰਾ ਕਹਿੰਦਾ ਹੈ, ਵਪਾਰੀ ਕਹਿੰਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਸੱਚੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਵਣਜ ਨਹੀਂ ਕਰਦਾ, ਵਪਾਰ ਨਹੀਂ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਵਣਜਾਰਾ ਹੀ ਕਾਹਦਾ ਹੈ।
ਹਰ ਕੇ ਨਾਮ ਕੇ ਉਹ ਵਪਾਰੀ, ਭਾਵ ਕੇ ਹਰੀ ਦੇ ਪਰਮੇਸ਼ਰ ਦੇ ਨਾਮ ਦੇ ਵਪਾਰੀ ਬਣਨਾ ਚਾਹੀਦਾ।
ਹਰ ਕੇ ਨਾਮ ਕੇ ਵਪਾਰੀ, ਗੁਰਬਾਣੀ ਦੇ ਵਿੱਚ ਇਹ ਪਾਠ ਆਉਂਦਾ।
ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸਿਦਕ ਨੂੰ ਧਾਰਨ ਨਹੀਂ ਕਰਦਾ ਉਹ ਕਾਹਦਾ ਸਿੱਖ ਹੈ, ਤੇ ਜਿਹੜਾ ਸੱਚੇ ਪਰਮੇਸ਼ਰ ਦੇ ਨਾਮ ਦਾ ਵਣਜ ਵਿਹਾਰ ਨਹੀਂ ਕਰਦਾ ਉਹ ਕਾਹਦਾ ਵਣਜਾਰ ਹੈ। ਕਹੇ ਕਰੇਗਾ ਦੇਵ ਜੇ ਲੋਭ ਨਾ ਹਾਰਦਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਪੀਰ ਵੇਦ ਆਦਿਕ ਕੀ ਕਰਨਗੇ ਜਿਹੜਾ ਮਨੁੱਖ ਲੋਭ ਨੂੰ ਆਪਣੇ ਹਿਰਦੇ ਦੇ ਵਿੱਚੋਂ ਬਿਲਕੁਲ ਵੀ ਦੂਰ ਨਹੀਂ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੜ੍ਹਨੇ ਵਾਲਾ ਜੇ ਲੋਭ ਦੂਰ ਨਹੀਂ ਕਰਦਾ ਤਾਂ ਕੀ ਪੜ੍ਹਾਈ ਦਾ ਫਾਇਦਾ ਹੈ, ਵੇਦਾਂ ਨੂੰ ਪੜ੍ਹਨ ਦਾ ਕੀ ਫਾਇਦਾ ਹੈ। ਜਿਸ ਤਰ੍ਹਾਂ ਕਿ ਪਾਠ ਆਉਂਦਾ ਹੈ ਪੂਰਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੇ ਚੂਕ, ਜਾਂ ਸਤਿਗੁਰ ਪੂਰਾ ਕਿਆ ਕਰੈ ਜੋ ਸਿੱਖਾਂ ਮੇ ਚੂਕ, ਭਾਵ ਕੇ ਪੂਰਾ ਸਤਿਗੁਰੂ ਹੋਵੇ ਤੇ ਕੀ ਕਰ ਸਕਦਾ ਹੈ। ਜੇ ਸਿੱਖ ਹੀ ਕਾਣੇ ਹੋਣ, ਜੇ ਗਲਤੀ ਸਿੱਖਾਂ ਦੇ ਵਿੱਚ ਹੋਵੇ ਤੇ ਫਿਰ ਪੂਰਾ ਸਤਿਗੁਰੂ ਵੀ ਕੀ ਕਰ ਸਕਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਮਝਾ ਰਹੇ ਨੇ ਸਾਰਿਆਂ ਸਿੱਖਾਂ ਨੂੰ। ਕਹਾਂ ਕਰੇਗਾ ਜਨਮ ਜਾਂ ਨਹੀਂ ਚਿਤਾਰਦਾ। ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਮਨੁੱਖਾ ਜਨਮ ਮਿਲ ਵੀ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਕੋਈ ਪੁਰਸ਼ ਮਨੁੱਖਾ ਜਨਮ ਨੂੰ ਧਾਰਨ ਕਰਕੇ ਫੇਰ ਵੀ ਕਰਤਾਰ ਦੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦਾ ਤੇ ਫੇਰ ਉਹਦਾ ਮਨੁੱਖਾ ਜਨਮ ਵੀ ਸਫਲ ਨਹੀਂ ਹੁੰਦਾ, ਬੇਅਰਥਾ ਹੈ। ਭਾਵ ਕੇ ਜੇ ਮਨੁੱਖ ਜੂਨੀ ਮਿਲ ਵੀ ਗਈ ਹੈ ਤਾਂ ਵੀ ਉਸਨੇ ਈਸ਼ਵਰ ਦੇ ਨਾਮ ਨੂੰ ਨਹੀਂ ਜਪਿਆ ਤੇ ਕੀ ਫਾਇਦਾ ਹੈ ਮਨੁੱਖ ਦੇ ਧਾਰਨ ਦਾ। ਨਾਨਕ ਸਫਲ ਜਨਮ ਜਾਂ ਨਾਮ ਕਰ ਤਾਰਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਫਲ ਜਨਮ ਉਹਨਾਂ ਦਾ ਹੁੰਦਾ ਹੈ ਜਿਹੜੇ ਕਰਤਾਰ ਦੇ ਪਰਮੇਸ਼ਰ ਦੇ ਨਾਮ ਦਾ ਜਾਪ ਜਪਦੇ। ਚਾਰ ਬਿਕਾਰ ਵਿਸਾਹ ਨਦੀਹ ਸੁਣਿਆ ਰਾਸੋਂ ਕਣ ਸਪ ਸਿੰਹ। ਅੱਗੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਚਾਰ ਸੱਸਿਆਂ ਦਾ ਕਦੇ ਵੀ ਵਸਾ ਨਹੀਂ ਖਾਣਾ ਚਾਹੀਦਾ। ਸੁਨਿਆਰਾ ਸੌਂਕਣ ਸੱਪ ਤੇ ਸਿੰਘ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚਾਰਾਂ ਸੱਸਿਆਂ ਦਾ ਕਦੇ ਵੀ ਵਸਾ ਨਾ ਖਾਓ, ਇੱਕ ਸੁਨਿਆਰੇ ਦਾ, ਇੱਕ ਸੌਂਕਣ ਦਾ, ਇੱਕ ਸੱਪ ਦਾ ਤੇ ਇੱਕ ਸਿੰਘ ਦਾ, ਭਾਵ ਕੇ ਸ਼ੇਰ ਦਾ। ਭਾਵ ਕੇ ਸੁਨਿਆਰੇ ਦਾ ਕੋਈ ਭਰੋਸਾ ਨਹੀਂ ਹੈ, ਸੌਂਕਣ ਦਾ ਕੋਈ ਭਰੋਸਾ ਨਹੀਂ ਹੈ, ਇਸ ਤੋਂ ਇਲਾਵਾ ਸੱਪ ਦਾ ਕੋਈ ਪਤਾ ਨਹੀਂ ਕਿ ਕਦੋਂ ਉਹਨੇ ਹਾਨੀ ਪਹੁੰਚਾ ਦੇਣੀ ਹੈ, ਇਸ ਤੋਂ ਇਲਾਵਾ ਅੱਗੇ ਹੈ ਸਿੰਘ ਭਾਵ ਕੇ ਸ਼ੇਰ। ਇਹਨਾਂ ਚਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੱਸਿਆਂ ਤੋਂ ਡਰ ਕੇ ਰਹਿਣਾ ਚਾਹੀਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਨੇ ਕਰ ਹੈ ਕਾਤ ਕੇ ਪੀਛ ਅਗੀਹ ਨਹੀਂ ਇਨ ਕਹਿਓ ਜਾਣੀ ਹੈ ਲੀਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਗੇ ਪਿੱਛੇ ਭਾਵ ਕਿਸੇ ਨਾ ਕਿਸੇ ਵੇਲੇ ਇਹ ਚਾਰੇ ਜ਼ਰੂਰ ਘਾਤ ਕਰਨਗੇ, ਨਹੀਂ ਇਨ ਕਹਿਓ ਜਾਣੀ ਹੈ ਲੀਹ। ਭਾਵ ਕੇ ਇਹਨਾਂ ਦੇ ਕਹੇ ਨੂੰ ਲੀਹ, ਭਾਵ ਕੇ ਪੱਕੀ ਗੱਲ ਜਾਂ ਸੱਚੀ ਕਦੇ ਵੀ ਨਹੀਂ ਸਮਝਣਾ ਚਾਹੀਦਾ। ਭਾਵ ਕੇ ਚਾਰੇ ਜਿਹੜੇ ਸੱਸੇ ਨੇ ਸੁਨਿਆਰਾ ਸੌਂਕੜ ਤੇ ਸੱਪ ਤੇ ਸ਼ੇਰ ਇਹ ਹਰ ਇੱਕ ਤਰੀਕੇ ਦੇ ਨਾਲ ਹਾਨੀ ਹੀ ਪਹੁੰਚਾਉਂਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਚਾਰਾਂ ਸੱਸਿਆਂ ਦਾ ਕਦੇ ਵੀ ਵਿਸਾ ਖਾਣਾ ਨਹੀਂ ਚਾਹੀਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਸਿੱਖਿਆ ਦੇ ਰਹੇ ਨੇ। ਸੋ ਸਤ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨਾਉਣੀ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਰ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਂਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਨਾਮ ਦਾ ਰਸ ਬਖਸ਼ੋ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲਓ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।